ਸਲਮਾਨ ਸਾਹਿਬ, ਮੈਂ ਤਾਂ ਹੁਣੇ ਤੁਹਾਨੂੰ ਕਿਹਾ ਸੀਗਾ, ਤੁਸੀਂ ਮੇਰੇ ਖਿਆਲ ਨਾਲ ਫੇਰ ਫੋਨ ਅਨਮਿਊਟ ਕੀਤਾ। ਇੱਧਰੋਂ ਅਮਰੀਕ ਜੀ ਕਹਿ ਰਹੇ ਨੇ ਕਿ ਇਹਨਾਂ ਨੂੰ ਉਸ ਦਿਨ ਪੂਰਾ ਟਾਈਮ ਨਹੀਂ ਸੀ ਦੇ ਪਾਇਆ ਸੀ। ਅਮਰੀਕ ਜੀ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਸਰ। ਅਮਰੀਕ ਜੀ, ਆਪਣੀ ਗੱਲ ਪੂਰੀ ਕਰ ਲਓ, ਕਿਉਂਕਿ ਮੈਂ ਇੱਕ ਰਿਕੁਐਸਟ ਕਰਾਂਗਾ। ਜਿਹੜੇ ਗਵਰਨਰ ਸਾਹਿਬ ਜੋ ਅੱਜ ਬਿਆਨ ਦੇ ਰਹੇ ਨੇ, ਬਹੁਤ ਇੰਪੋਰਟੈਂਟ ਹੈ, ਸਾਰਿਆਂ ਨੇ ਜਾਣਨੇ ਜ਼ਰੂਰੀ ਨੇ। ਸੋ ਬਰੀਫ ਦੇ ਵਿੱਚ ਸਾਰੇ ਆਪਣੇ ਆਪਣੇ ਵਿਚਾਰ ਜ਼ਰੂਰ ਦੇ ਦਿਓ, ਕਿਉਂਕਿ ਮੈਂ ਗਵਰਨਰ ਸਾਹਿਬ ਨੇ ਜੋ ਅਨਾਊਂਸਮੈਂਟਸ ਕੀਤੀਆਂ ਨੇ, ਉਹਨਾਂ ਨੇ ਇਕਨੋਮੀ ਦੇ ਬਾਰੇ, ਇੰਟਰਸਟ ਰੇਟ ਬਾਰੇ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਉਹ ਮੈਂ ਰਿਪੋਰਟ ਦੇਣੀ ਹੈ, ਉਸ ਤੋਂ ਬਾਅਦ ਰਿਸਪੋਂਸ ਹੈ। ਹਾਂਜੀ ਅਮਰੀਕ ਜੀ, ਸੋਰੀ, ਗੋ ਅਹੈਡ, ਤੁਸੀਂ ਆਪਣੀ ਗੱਲ ਪੂਰੀ ਕਰ ਲਓ। ਤੁਹਾਡੀ ਉਸ ਦਿਨ ਸਾਨੂੰ ਇੰਟਰਪਟ ਕਰਨਾ ਪਿਆ ਸੀ। ਵੈਰੀ ਗੁੱਡ, ਵੈਰੀ ਗੁੱਡ ਸਰ,
ਥੈਂਕ ਯੂ। ਔਰ ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਜਸਵਾਲ ਸਾਹਿਬ ਤੁਹਾਨੂੰ
ਸਤਿ ਸ੍ਰੀ ਅਕਾਲ ਸਰ,
ਹੱਥ ਜੋੜ ਕੇ ਸਤਿ ਸ੍ਰੀ ਅਕਾਲ, ਔਰ ਪੈਰੀ ਪੈਂਦਾ ਸਾਰਿਆਂ ਨੂੰ, ਬੜੀ ਮਿਹਰਬਾਨੀ ਤੁਸੀਂ ਆਨਲਾਈਨ ਕੀਤਾ। ਔਰ ਬਰੀਕ ਦੇ ਵਿੱਚ ਇਹੀ ਹੈ ਕਿ ਜਸਵੀਰ ਸਾਹਿਬ ਨਾਲ ਇੱਕ ਮਿੰਟ ਗੱਲ ਕਰਨੀ ਹੈ। ਆਪਾਂ ਆਓ ਰਲ ਮਿਲ ਕੇ ਸਾਰੇ ਪਿਆਰ ਨਾਲ ਰਹੀਏ, ਜਾਤਾਂ ਤੋਂ, ਧਰਮਾਂ ਤੋਂ ਬਾਹਰ ਨਿਕਲ, ਨਿਊਟਰਲ ਲਾਈਫ, ਸਾਡੇ ਤੁਹਾਡੇ ਬੱਚੇ ਹੋਰ ਖੇਡਣ, ਸਪੋਰਟਸਮੈਨ ਬਣਨ, ਔਰ ਵੱਡੀਆਂ ਵੱਡੀਆਂ ਮੱਲਾਂ ਅੱਗੇ ਮਾਰਦੇ ਰਹਿਣ। ਕਿਉਂਕਿ ਜਦੋਂ ਨਾ ਛੋਟੀ ਛੋਟੀ ਗੱਲ ਦੇ ਪਿੱਛੇ ਆਰਗੂਮੈਂਟ ਜੇ ਕਰੀ ਜਾਣੇ, ਫਿਰ ਤੁਹਾਡੀ ਜਿਹੜੀ ਮੈਗਜ਼ੀਨ ਪੜ੍ਹਨਾ ਹੁੰਦਾ, ਮੈਗਜ਼ੀਨ ਪੜ੍ਹੋ, ਨਿਊਜ਼ ਪੇਪਰ ਪੜ੍ਹੋ, ਫਿਰ ਉਹ ਤੁਹਾਡੀ ਜਿਹੜੀ ਅਟੈਂਸ਼ਨ ਹੈ ਉਧਰਲੇ ਪਾਸੇ ਉਹ ਹੀ ਹੋ ਜਾਂਦੀ ਹੈ ਵੀ ਚਲ ਵੀ ਇਹ ਕਰ ਦੋ, ਇਹ ਕਰ ਦੋ, ਉਹ ਕਰ ਦੋ, ਉਹ ਫਿਰ ਨਾ ਬੜਾ ਜਾ ਤੁਹਾਡਾ ਨਾ, ਤੁਸੀਂ ਆਪ ਸੈੱਟ ਰਹੇ ਨੇ ਉਹਨਾਂ ਦੇ ਵਿੱਚ। ਮਿਊਜ਼ਿਕ ਜਿਸ ਬੰਦੇ ਨੂੰ ਕੋਈ ਇੰਸਟਰੂਮੈਂਟ ਵਜਾਉਣਾ ਨੀ ਆਉਂਦਾ, ਮੈਂ ਕਹਿੰਦਾ ਭੋਪਾਲ ਚ ਲਾਈਫ ਦੁਨੀਆ ਤੇ ਆਉਣ ਦਾ, ਜਿਸ ਵਾਸਤੇ ਮੇਰਾ ਪ੍ਰੋਮਿਸ ਕਰਿਆ ਤੁਸੀਂ ਵੀ ਇੰਸਟਰੂਮੈਂਟ ਵਜਾਉਣਾ ਸਿੱਖਣਾ ਤੇ ਮੈਂ ਵੀ ਸਿੱਖੂਗਾ। ਅੱਛਾ ਥੋੜਾ ਜਿਹਾ ਸਰਪ੍ਰਾਈਜ਼ ਲੈਣ ਤੋਂ ਮੈਂ ਕਿਹੜਾ ਇੰਸਟਰੂਮੈਂਟ ਵਜਾ ਕੇ ਦਿਖਾਉਂ, ਕੋਈ ਮੈਂ ਮਾਰ ਦੋ ਫੜ ਕਿ ਮੈਂ ਸਿੱਖੂਗਾ, ਪਰ ਹਜੇ ਮੈਂ ਸਰਪ੍ਰਾਈਜ਼ ਤੁਸੀਂ ਵੀ ਸਿੱਖਣਾ ਪ੍ਰੋਮਿਸ ਕਰਿਓ ਮੇਰੇ ਨਾਲ। ਮਿਊਜ਼ਿਕ ਐਸੀ ਚੀਜ਼ ਹੈ ਕਿ ਜਿਹੜੀ ਤੁਹਾਡੀਆਂ ਸਭ ਜਿਹੜੇ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੀ ਹੈ। ਇੱਕ ਮੇਰੀ ਹੋਰ ਆਪਣੀ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਗੁਰਬਾਣੀ ਜਿਸ ਵੀ ਧਰਮ ਨੂੰ ਮੰਨਦੇ ਆ ਤਾਂ ਆਪਣੇ ਜਾ ਕੇ ਚਰਚ ਜਾਂ ਆਪਣੇ ਮਸਜਿਦ ਦੇ ਵਿੱਚ ਜਾਓ ਜੇ ਟਾਈਮ ਹੈ। ਮੈਨੂੰ ਪਤਾ ਗੁਰੂ ਘਰ ਜਾਓ, ਗੁਰਦੁਆਰੇ ਜਾਓ ਜੇ ਟਾਈਮ ਹੈ, ਤਾਂ ਨਹੀਂ ਤਾਂ ਘਰੇ ਬੈਠ ਕੇ ਸੁਣ ਲਓ ਟੈਲੀਵਿਜ਼ਨ ਤੇ ਲਾ, ਪਰ ਸਵੇਰੇ ਸ਼ਾਮ ਪਰਮਾਤਮਾ ਦੇ ਨਾਲ, ਉਸ ਵਾਹਿਗੁਰੂ ਗੋਡ ਨਾਲ ਜੁੜ ਕੇ ਰਹੋ। ਦੇਖੋ ਸਾਡੀ ਲਾਈਫ ਕਿੱਦਾਂ ਚਾਈ ਚਾਈ ਖੁਜੀਆਂ ਖੇੜੇ ਸਭ ਆ ਜਾਣਗੇ। ਬੜੀ ਮਿਹਰਬਾਨੀ, ਤੁਸੀਂ ਆਰਡਰ ਕੀਤਾ, ਤੁਹਾਡਾ ਬੜਾ ਕੀਮਤੀ ਟਾਈਮ।
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਸਰ, ਥੈਂਕ ਯੂ। ਆਈ ਟ੍ਰਾਈ ਟੂ ਲਰਨ ਸਮ ਮਿਊਜ਼ੀਕਲ ਇੰਸਟਰੂਮੈਂਟ, ਥੈਂਕ ਯੂ ਫਾਰ ਦਾ ਗਾਈਡੈਂਸ, ਥੈਂਕ ਯੂ। ਹਾਂਜੀ ਸੁਲੇਮਾਨ ਸਾਹਿਬ, ਤੁਸੀਂ ਮੇਰਾ ਆਪਣੀ ਗੱਲ ਬਰੀਫ ਪੂਰੀ ਕਰ ਲਓ ਜੀ।
ਸਤਿ ਸ੍ਰੀ ਅਕਾਲ
ਸਰ, ਸਤਿ ਸ੍ਰੀ ਅਕਾਲ ਜੀ।
ਜੀ ਆਪਣੇ ਟਰੰਪ ਸਾਹਿਬ, ਦੇਖੋ ਜੀ, ਟੂ ਥਰਡ ਮੈਜੋਰਿਟੀ ਨਾਲ ਹੈ ਪਿੱਛੇ ਕੈਨੇਡਾ ਦੇ ਕੇ ਇਲੈਕਸ਼ਨ ਨਹੀਂ ਹੈ। ਆਪਣੇ ਕੋਈ ਆਉਂਦਾ ਪ੍ਰਾਈਮ ਮਿਨਿਸਟਰ ਹੈ, ਉਹ ਇਹੀ ਹੁੰਦਾ ਵੀ ਕਿ ਆਪਣੇ 6 ਮਹੀਨੇ ਸਾਲ ਬਾਅਦ ਫਿਰ ਇੱਕ ਤਿਆਰੀ ਕਰ ਲਓ ਇਲੈਕਸ਼ਨ ਦੀ। ਚਲੋ ਇਹ ਤਾਂ ਉਧਰ ਦੀ ਇੱਕ ਟੁੱਟੀ ਹੈ। ਦੂਸਰਾ ਇਹ ਕਿ ਯੁਧਵੀਰ ਜੀ ਆਪਣੇ ਉੱਥੇ ਦੇ ਯੂਐਸ ਦੇ ਆਪਣੇ ਜੋ ਬੱਚੇ ਉਹਨਾਂ ਨੂੰ ਇੱਕ ਜਾਤ ਨਹੀਂ ਮਿਲਦੀ ਜੋ ਅਮੈਰੀਕਨ ਸਿਟੀਜ਼ਨ ਹੈ, ਉਹ ਉੱਥੇ ਲੱਖਾਂ ਦੇ ਤਦਾਦ ਦੇ ਨਾਲ ਲੈ ਕੇ ਆਏ, ਜੋ 35 ਜਾਂ 40 ਸਾਲ ਤੋਂ ਜੋ ਵਿਅਕਤੀ ਆਏ ਆ, ਉਹਨੇ ਸਟੇਟਸ ਆਪਣਾ ਨਹੀਂ ਉਦਾ ਹੋਏ ਹੋਏ, ਉਹ ਇਨਲੀਗਲ ਆ। ਹੁਣ ਤਾਂ ਅੱਜ ਉਹਨਾਂ ਨੂੰ ਇੱਕ ਫੜ ਫੜ ਕੇ ਅਗਰ ਇੰਡੀਆ ਜਾਂ ਪਾਕਿਸਤਾਨ ਚ ਉਹ ਮੈਕਸੀਕੋ ਵੱਲ ਭੇਜਿਆ, ਕਿਉਂਕਿ ਉਹਨਾਂ ਦਾ ਇੱਕ ਸਾਰੇ ਸਟੇਟ ਲੁੱਕ ਲਾਈਕ ਅਸਾਂ ਇੱਕ ਵਰਗੀ ਲੱਗਦੀ ਹੈ। ਉਹ ਕਹਿੰਦੇ ਨੇ ਕਿ ਤੁਹਾਡੇ ਵੱਲੋਂ ਆਏ, ਹੁਣ ਪਤਾ ਨੀ ਇੱਕ ਬਾਅਦ ਦੇ ਵਿੱਚ ਉਹਨਾਂ ਵਿਚਾਰਿਆਂ ਦਾ ਕੀ ਬਣਨਾ ਵੈ, ਕਿ ਉਹ ਆਪਣੀਆਂ ਹੋਮਲੈਂਡ ਕੰਟਰੀਆਂ ਵੀ ਜਾਣਾ, ਉੱਥੇ ਕੀ ਹੋਣਾ ਵੈ, ਹੋਰ ਕੀ ਅਜ਼ਾਬ ਬਣਿਆ ਵੈ। ਹੁਣ ਇੱਥੇ ਦੀ ਗੱਲ ਦੇਖੋ, ਉੱਥੇ ਹੁਣ ਇਹ ਕਿੱਥੇ ਵੀ ਇੱਕ ਸਟੂਡੈਂਟ ਹੈ, ਲੇਕਿਨ ਕਿਸੇ ਨੇ ਕੁਛ ਕੀਤਾ, ਇੱਥੇ ਉਹ ਮਲਕ ਇੱਕ ਬਣ ਜਾਂਦੇ ਨੇ। ਮੈਂ ਗੱਲ ਕਰਨ ਦਾ ਮਕਸਦ ਇਹ ਕਿ ਆਪਣੇ ਦੂਸਰਾ ਵੀ ਇਹ ਕਰਦੇ ਨੇ, ਇੱਥੇ ਦੇ ਬੱਚਿਆਂ ਨੂੰ ਵੀ ਇੱਕ ਜਾਬ ਨੀ ਮਿਲਦੀ ਸੀ। ਚਲੋ ਜਾਂ ਤਾਂ ਇੱਕ 5 ਸਾਲ ਜਾਂ 10 ਸਾਲ ਕਿਸੇ ਸਟੂਡੈਂਟ ਨੇ ਸਟੱਡੀ ਕੀਤੀ ਹੈ ਤਾਂ ਉਹ ਸਾਹਮਣੇ ਆ ਗਿਆ, ਲੇਕਿਨ ਉਹਦੇ ਵਿੱਚ ਵੀ ਉਧਰ ਵੀ ਕ੍ਰਾਈਮ ਪਰਲੇ ਪਾਸੇ ਉਹਨਾਂ ਨੇ ਇੱਕ ਸਵਾਇਆ ਹੋ ਗਿਆ, ਲੇਕਿਨ ਰਹੀ ਗੱਲ ਇੱਧਰ ਦੀ। ਹੁਣ ਇੱਕ ਬਾਰਡਰ ਤਾਂ ਉਹਨਾਂ ਨੇ ਆਪਣੇ ਉਹ ਕਰ ਲੈਣਾ ਪੂਰਾ ਸਟ੍ਰਿਕਟ ਹੈ, ਉਹਨੇ ਕਿਹਾ ਕਿ ਜਿਹਦੇ ਕੋਲ ਕੈਨੇਡੀਅਨ ਪਾਸਪੋਰਟ ਹੈ ਉਹ ਵੈਲਕਮ ਵੈਲਕਮ, ਦੂਸਰਾ ਨਹੀਂ ਕਿ ਹੋਵੇਗਾ। ਹੁਣ ਇਹਦੇ ਇੱਧਰ ਵਾਲੇ ਵੀ ਇੱਕ ਜਿਹੜਾ ਜਰਾ ਆਪਣਾ ਚਾਰਾ ਕਰ ਲਵਣ, ਜੇਕਰ ਉਹ ਦਿਫਾ ਆਪਣਾ ਇੱਥੇ ਉਠਾ ਲਈ ਹੈ। ਕੱਲ ਨੂੰ ਰਸ਼ੀਆ ਇੱਕ ਦਾਅਵਾ ਕਰਦੇ ਹੈ ਕਿ ਪਹਿਲਾਂ ਵੀ ਇੱਕ ਮੇਰਾ ਹੀ ਇਹ ਆਪਣਾ ਕੰਟਰੀ ਸੀ, ਹੋਰ ਇੱਕ ਮੈਂ ਇਹਦੀ ਇੱਕ ਮਾਲਕ, ਫਿਰ ਅਸੀਂ ਕਿੱਥੇ ਜਾ ਕੇ ਦੂਸਰਾ ਜਿਹੜੀ ਯੂ ਐਸ ਡਾਲਰ ਦੀ ਜਿਹੜੀ ਮਿਲਦੀ ਹੈ ਉਹੀ ਚੀਜ਼ ਇੱਥੇ ਇੱਕ 1500 ਡਾਲਰ ਦੀ ਮਿਲਦੀ ਹਰ ਟਾਈਮ ਦਾ ਫਰਕ ਹੈ ਆਉਣ ਵਾਲੇ ਟਾਈਮ ਅੱਗੇ ਉਹ ਟੈਰਿਫ ਇੱਕ ਲਗਾ ਰਿਹਾ 25% 30% ਜਿਹੜਾ ਟਰੱਕ ਵਾਲਾ ਜਾਣ ਵਾਲਾ ਉਹ ਇੱਕ ਡਿਸਟੈਂਸ ਦੇ ਹਿਸਾਬ ਦੇ ਨਾਲ ਲੈ ਕੇ ਉਹ ਕਵਰੇ ਕਿ ਜੇ ਭਾਈ ਆਪਣੇ ਰੋਡ ਟੈਕਸ ਲੈ ਕੇ $500 ਤੋਂ ਉੱਪਰ ਦੇਣਾ ਉਹ ਫਿਰ ਬਸ ਹੋ ਜਾਏਗਾ ਕਿ ਦੇਖੋ ਗੁਆਂਢੀ ਦੇਸ਼ ਦੇ ਨਾਲ ਕਰਨੀ ਸਰਕਾਰ ਤੋੜਗੇ ਪਾਕਿਸਤਾਨ ਇੰਡੀਆ ਦੇ ਨਹੀਂ ਨਾ ਮੈਂ ਦਾਵੇ ਨਾਲ ਕਹਿੰਦਾ ਕਿਤਨੇ ਕਿ ਪਾਕਿਸਤਾਨੀ ਜਾਂ ਇੰਡੀਆ ਦੇ ਪਾਕਿਸਤਾਨ ਆਉਂਦੇ ਜਾਂਦੇ ਉਹਨਾਂ ਕੋਲ ਇੱਕ ਪਾਕਿਸਤਾਨ ਦੀ ਨੈਸ਼ਨੈਲਿਟੀ ਹੈ ਜਾਂ ਇੰਡੀਆ ਦੀ ਉਹ ਤਾਂ ਆਪਣੇ ਕ੍ਰਿਕਟ ਦਾ ਇੱਕ ਸਪੋਰਟ ਹੈ ਉਹ ਤਾਂ ਕਰਵਾ ਰਹੇ ਕਹਿੰਦਾ ਦੁਬਈ ਦੇ ਵਿੱਚ ਰੱਖਿਆ ਜਾਂ ਸ੍ਰੀਲੰਕਾ ਦੇ ਵਿੱਚ ਉੱਥੇ ਵੀ ਕਹਿੰਦਾ ਕੋਈ ਮੈਚ ਕਿ ਉਹਨਾਂ ਦੇ ਹੋਵੇ ਇੱਕ ਸਪੋਰਟ ਨਹੀਂ ਕਰਾ ਸਕਦੇ ਫਾਟਕ ਖੁੱਲ੍ਹਾ ਨਾ ਹੀ ਫਾਟਕ ਖੁੱਲ੍ਹਣਾ ਇੱਧਰ ਤਾਂ ਖੁੱਲ ਜਾਣਾ ਚਾਹੀਦਾ ਵੈ ਜਿਸ ਤਰ੍ਹਾਂ ਯੂਰਪੀਅਨ ਯੂਨੀਅਨ ਹੈ ਯੂਨੀਵਰਸਿਟੀ ਉਹਨਾਂ ਦੇ ਜੋਰੋ ਇੱਕ ਹੈ ਦੇਖ ਰਹੇ ਕਿ ਬਾਰਡਰ ਖੁੱਲੇ ਹੋਏ ਗ੍ਰੀਸ ਲਾਸਟ ਟਾਈਮ ਇਹ ਕਿ ਆਪਣੇ ਬੈਂਕਰਪਸੀ ਉਹਦੀ ਹੋਈ ਹੈ ਨਾ ਯੂਰਪੀਅਨ ਯੂਨੀਅਨ ਦਾ ਇੱਕ ਮੈਂਬਰ ਹੈ ਕੀ ਬਣਿਆ ਉਹਦੇ ਇੱਕੋ ਯੂਰੋ ਯੂਰੋ ਤਾਂ ਕਰੰਸੀ ਉੱਥਾਂ ਆਉਣ ਵਾਸਤੇ ਲੋਕੀ ਇਹ ਕਿ ਡੰਕੀਆਂ ਲਗਾਉਂਦੇ ਨੇ ਔਰ ਉਹਨੇ ਵੀ ਗੱਡ ਮਾਰੀ ਹੋਈਆਂ ਨੇ ਕਿ ਅਸੀਂ ਆਪਣੇ ਇਰਾਨੇ ਚ ਪਹੁੰਚ ਲਈਏ ਥੋੜਾ ਜਿਹਾ ਇੱਥੇ ਦਾ ਆਪਸ ਚ ਕਰਨ ਨਹੀਂ ਕਿਤੇ ਨਾ ਗੌਰਮੈਂਟ ਵਰਨਾ ਫਿਰ ਆਉਣ ਵਾਲੇ ਟਾਈਮ ਠੀਕ ਹੈ ਫਿਰ ਉਹ ਰਸਤਾ ਹੋਰ ਇੱਕ ਟਾਈਟ ਹੋਵੇਗਾ ਉਹਨੇ ਗੁਆਂਢੀ ਉਹਨੇ ਤਾਂ ਆਪਣੇ ਆਪ ਨੂੰ ਉਕਰਨੇ ਉਹਨਾਂ ਨੂੰ ਉੱਥੇ ਕਿ ਗੈਰਲ ਚ ਗੈਸ ਮਿਲਦੀ ਹੈ ਤੁਹਾਨੂੰ ਇੱਥੇ ਲੀਡਰ ਚ ਮਿਲਦੀ ਹੈ ਦੇਖੋ ਜਿਸ ਇੱਥੇ ਦਾ ਇਹ ਕਰੰਸੀ ਇੱਕ ਹੋਵੇ ਘੱਟਾ ਦੋ ਬਸਾਂ ਨੂੰ ਇਹਦੇ ਚ ਘਾਟਾ ਟ੍ਰੇਨ ਨੂੰ ਸਾਨੂੰ ਘਾਟਾ ਲਓ ਚਲੋ ਜੀ ਮੈਂ ਕਿਸੇ ਦਾ ਦਿਲ ਤੋੜਨ ਵਾਸਤੇ ਨਹੀਂ ਇਹ ਕਹਿ ਸਕਿਆ ਕਿ ਉਹ ਮੇਰੀ ਆਪਣੀ ਸੋਚ ਸੀ ਉੱਥੇ ਇੱਕ ਮੇਰੇ ਜਾਣਨ ਨਾਲ ਹੀ ਰੱਖੋ ਦਿੱਤਾ ਹੀ ਫਿਰ ਮੈਂ ਸਾਰੇ ਸਿਸਟਮ ਨੂੰ ਇਹ ਪਤਾ ਹੋਵੇ ਅੱਜ ਜਿਹੜੇ ਉੱਥੇ ਰਹਿ ਗਏ ਬੇਚਾਰੇ ਪੈਂਤੀ ਪੈਂਤੀ ਛਾਤੀ ਚਾਲੀ ਉਹਨਾਂ ਦਾ ਪਤਾ ਹੀ ਕੋਈ ਪਰ ਮੈਕਸੀਕੋ ਵੱਲ ਗਏ ਪਿਛੜਿਆਂ ਨੂੰ ਕੋਈ ਪਤਾ ਨਹੀਂ ਹੈ ਕਿ ਸਾਡੇ ਪਿਆਰੇ ਕਿੱਧਰ ਗਏ ਨਹੀਂ ਹੁਣ ਜਿਹੜਾ ਯੂਨੀਵਰਸਿਟੀ ਤੁਹਾਡੇ ਨਾਲ ਇੱਥੇ ਅਰਬ ਕੰਟਰੀਆਂ ਦਾ ਯੂਨਾਈਟਡ ਅਰਬ ਅਮਾਰ ਹੈ ਇੱਕ ਹੀ ਉਹਨਾਂ ਦਾ ਇੱਕ ਜੋ ਹੈ ਰਿਆਲ ਠੀਕ ਹੈ ਜੋ ਬੱਚਾ ਉੱਥੇ ਦਾ 22 ਬਰਥ ਹੁੰਦਾ ਸਾਰੇ ਰਹਿ ਰਹੇ ਸਾਊਥ ਏਸ਼ੀਆ ਦੇ ਲੇਕਿਨ ਉੱਥੇ ਦੇ ਨੈਸ਼ਨਲ ਨੈਸ਼ਨੈਲਿਟੀ ਨਹੀਂ ਉਹਨਾਂ ਨੂੰ ਦਿੱਤੀ ਹੈ ਰਹਿ ਰਹੇ ਨੇ ਆਪਣੇ ਕੰਮ ਕਰ ਰਹੇ ਨੇ 5 ਸਾਲ ਦਾ 10 ਸਾਲ ਦਾ ਉਹਨਾਂ ਦਾ ਰਿਨਿਊ ਹੁੰਦਾ ਰਹਿੰਦਾ ਆਉਂਦੇ ਜਾਂਦੇ ਨੇ ਆਉਂਦੇ ਜਾਂਦੇ ਨੇ ਉਹ ਪਲੀਜ਼ ਇੱਕ ਚਲੋ ਹੁਣ ਜਿਹੜੀ ਆ ਵੀ ਇੱਕ ਜਾਂ ਪਾਰਲੀਮੈਂਟ ਚ ਬੈਠੇ ਹੋਏ ਥੋੜਾ ਜਿਹਾ ਆਪਣੇ ਨਜ਼ਰਸਾਨੀ ਕਰਨ ਜੇਕਰ ਸੁਖਤ ਹੋ ਜੇ ਸੁਖਤ ਹੋ ਜੇ ਤਾਂ ਇੱਕ ਫਾਇਦਾ ਹੋ ਜਾਏਗਾ ਤੇ ਜੇ ਫਿਰ ਅਗਰ ਉਹਦੇ ਨਾਲ ਇਹ ਕਿ ਉਹ ਰੱਖਣਾ ਜਿਹੜਾ 90% ਸਾਡਾ ਇੱਕ ਨੇ ਕੈਨੇਡਾ ਵਾਲੇ ਸਿਸਟਮ ਇਹ ਯੂ ਐਸ ਦੇ ਨਾਲ ਅੱਜ ਉਹ ਟਰੱਕ ਵਾਲੇ ਲਗਾ ਦਿਆ ਜਿਹੜੇ ਬੇਚਾਰੇ ਇੱਕ ਜਾਂਦੇ ਨੇ ਆਪਣੀ ਮਿਹਨਤ ਕਰਨ ਵਾਸਤੇ ਤੇ ਬੇਚਾਰੇ ਨੇ ਕੀ ਕਸੂਰ ਹੈ ਅਗਰ ਉਹ ਰੋਡ ਟੈਕਸ ਦੇ ਕੇ ਲਾ ਕੇ ਠੀਕ ਹੈ ਜੀ ਰੱਬ ਰੱਖੋ ਯੂਨੀਵਰਸਿਟੀ
ਰੱਬ ਰੱਖ ਜੀ ਧੰਨਵਾਦ ਜੀ ਬਹੁਤ ਸ਼ੁਕਰੀਆ ਥੈਂਕ ਯੂ ਹਾਂਜੀ ਯਸ਼ ਜੀ ਤੁਸੀਂ ਆਉਂਦੇ ਰਹੋ ਜੀ ਯਸ਼ ਜੀ ਗੋ ਹੈਡ
ਹਾਂਜੀ ਜਸਵੀਰ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਯਸ਼ ਟੂ ਸੋਰ ਸਰ
ਦਾਦਾ ਮੈਨੂੰ ਛੋਟਾ ਜਿਹਾ ਕੁਐਸਚਨ ਆ ਮੈਂ ਕਿ ਆਪਣੇ ਟੂਰ ਦੇ ਨਾਲ ਤੇ ਜਗਮੀਤ ਸਿੰਘ ਜੀ ਦਾ ਕਹਿੰਦੇ ਸੀ ਉਸ ਟਾਈਮ ਦੇ ਉੱਤੇ ਤੇ ਅੱਜ ਰਿਪੋਰਟ ਪੜ੍ਹ ਲਈ ਆ ਕਲੀਅਰ ਪਾਲੀਅਸ ਜਿਹੜਾ ਹੈ ਉਹ ਕਰਦਾ ਆ ਸਿਕਿਉਰਿਟੀ ਕਲੀਅਰੈਂਸ ਤੋਂ ਉਹ ਤੋਂ ਨੂੰ ਪੜ੍ਹਦਾ ਤੇ ਉਹ ਕੀ ਹੋਇਆ ਜੀ ਜਦੋਂ ਮਤਲਬ ਤੁਸੀਂ ਝੂਠ ਬੋਲਦੇ ਸੀ
ਨਹੀਂ ਉਹ ਗਲਤ ਨਹੀਂ ਸੀ ਕਹਿ ਰਹੇ ਪਰ ਮੈਂ ਇੰਨੀ ਗਲਤ ਕਹਿ ਦਵਾਂ ਕਿ ਯੈਸ ਉਹ ਇੱਕ ਅਲੱਗ ਚੀਜ਼ ਸੀ ਉਹ ਚਾਹੁੰਦੇ ਸੀਗੇ ਕਿ ਪੀਅਰ ਪੋਲੀਅਸ ਸਾਹਿਬ ਵੀ ਸਿਕਿਉਰਿਟੀ ਕਲੀਅਰੈਂਸ ਲੈ ਕੇ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਜਾਣਕਾਰੀ ਲੈਣ ਇੰਟੈਲੀਜੈਂਸ ਲੈਣ ਤੇ ਉਹ ਤੇ ਹੁਣ ਵੀ ਉਹ ਜਿਹੜੀ ਜੱਜ ਸਾਹਿਬਾਨ ਜਸਟਿਸ ਮੈਰੀ ਓਗ ਉਹਨਾਂ ਨੇ ਵੀ ਰਿਕਮੈਂਡ ਕੀਤਾ ਉਹਨਾਂ ਨੇ ਵੀ ਕਿਹਾ ਹੈ ਕਿ ਜਦੋਂ ਵੀ ਕੋਈ ਬੰਦਾ ਲੀਡਰ ਬਣ ਜਾਏ ਉਹਨਾਂ ਨੂੰ ਫੌਰਨ ਜਿਹੜਾ ਸਿਕਿਉਰਿਟੀ ਕਲੀਅਰੈਂਸ ਲੈ ਕੇ ਤੇ ਉਸ ਵੇਲੇ ਸਾਰੀ ਰਿਪੋਰਟ ਪੜ੍ਹਨੀ ਚਾਹੀਦੀ ਹੈ ਇਸ ਗੱਲ ਚ ਤੇ ਜਗਮੀਤ ਸਿੰਘ ਜੀ ਜਾਂ ਟੂਡੋ ਸਾਹਿਬ ਗਲਤ ਨਹੀਂ ਹੈ ਉਹ ਤੇ ਜਸਟਿਸ ਸਾਹਿਬ ਨੇ ਵੀ ਕਿਹਾ ਕਿ ਲੈ ਲੈਣੀ ਚਾਹੀਦੀ ਕਲੀਅਰੈਂਸ ਔਰ ਹਰ ਲੀਡਰ ਨੂੰ ਲੈਣੀ ਚਾਹੀਦੀ ਉਹਨੇ ਕੱਲੇ ਉਹਨਾਂ ਨੇ ਕੱਲੇ ਕੰਜ਼ਰਵੇਟਿਵ ਲਈ ਨਹੀਂ ਕਿਹਾ ਉਹਨਾਂ ਨੇ ਤਾਂ ਜਨ ਗਿਆ ਕਿ ਹਰ ਲੀਡਰ ਨੂੰ ਲੀਡਰ ਬਣਦੇ ਲੈ ਲੈਣੀ ਚਾਹੀਦੀ ਕਲੀਅਰੈਂਸ ਜੀ ਦੇਖੋ ਰਿਪੋਰਟ ਪੜ੍ਹ ਕੇ ਉਹਨਾਂ ਨੇ ਬਿਲਕੁਲ ਇਹ ਇੰਪ੍ਰੈਸ਼ਨ ਦਿੱਤਾ ਸੀਗਾ ਇਹ ਹੁਣ ਆਹ ਪੁਆਇੰਟ ਤੁਹਾਡਾ ਬਿਲਕੁਲ ਠੀਕ ਹੈ ਕਿ ਐਸਾ ਇੰਪ੍ਰੈਸ਼ਨ ਜਦੋਂ ਜਗਮੀਤ ਸਿੰਘ ਜੀ ਆ ਕੇ ਪ੍ਰੈਸ ਕਾਨਫਰੰਸ ਤੇ ਗੱਲ ਕਰ ਰਹੇ ਸੀ ਜਦੋਂ ਟੂਡੋ ਸਾਹਿਬ ਨੇ ਜਦੋਂ ਐਜ਼ ਅ ਵਿਟਨੈਸ ਪੇਸ਼ ਹੋਏ ਸੀ ਆਖਰੀ ਵਿਟਨੈਸ ਸੀਗੇ ਜਦੋਂ ਇਨਕੁਆਇਰੀ ਚੱਲ ਰਹੀ ਸੀ ਐਜ਼ ਅ ਵਿਟਨੈਸ ਪੇਸ਼ ਹੋਏ ਸੀਗੇ ਤੇ ਦੋਨਾਂ ਨੇ ਐਸਾ ਇੰਪ੍ਰੈਸ਼ਨ ਦਿੱਤਾ ਸੀ ਕਿਤੇ ਨਾ ਕਿਤੇ ਕਿ ਯੈਸ ਬਈ ਇਹ ਕੋਈ ਨਾ ਕੋਈ ਟ੍ਰੇਟਰ ਵਰਡ ਮੈਂ ਯੂਜ਼ ਨਹੀਂ ਕਰਦਾ ਗੱਦਾਰ ਮਤਲਬ ਕੋਈ ਨਾ ਕੋਈ ਹੈ ਕੁਛ ਗੜਬੜ ਜਿਹਾ ਹੈ ਹੁਣ ਇਹਦੇ ਤੇ ਉਹਨਾਂ ਨੇ ਕਿਹਾ ਹੈ ਕਿ ਕੁਛ ਜਿਹੜੇ ਪਾਰਲੀਮੈਂਟੇਰੀਅਨ ਸੀ ਉਹਨਾਂ ਦਾ ਕੰਡਕਟ ਉਹਨਾਂ ਦਾ ਕੰਡਕਟ ਕੁਸ਼ਚਨੇਬਲ ਹੈ। ਐਸਾ ਵੀ ਨਹੀਂ ਉਹਨਾਂ ਨੂੰ ਬਿਲਕੁਲ ਪੂਰੀ ਕਲੀਨ ਚਿੱਟ, ਮੈਂ ਵਰਡ ਕਲੀਨ ਚਿੱਟ ਨਹੀਂ ਯੂਜ਼ ਕਰਾਂਗਾ, ਪੂਰੀ ਕਲੀਨ ਚਿੱਟ ਨਹੀਂ ਦੇਤੀ ਪੂਰੀ, ਹਾਂ ਲੇਕਿਨ ਉਹ ਕਿਹਾ ਕਿ ਕੋਈ ਐਸੀ ਰੋਂਗ ਡੂਇੰਗ ਨਹੀਂ ਲੱਭੀ ਸਾਨੂੰ ਇਹਦੇ ਵਿੱਚ ਕਿ ਕੋਈ ਹੁਣ ਜਿਹੜਾ ਟ੍ਰੇਟਰ ਦੀ ਗੱਲ ਜਿਹੜੀ ਬਾਹਰ ਚੱਲਣ ਲੱਗ ਪਈ ਸੀਗੀ, ਹੁਣ ਲਿਬਰਲ ਪਾਰਟੀ ਪਿੱਛੇ ਹਟ ਰਹੀ, ਉਹ ਕਹਿੰਦੇ ਅਸੀਂ ਕਿਤੇ ਵਰਡ ਟ੍ਰੇਟਰ ਨਹੀਂ ਯੂਜ਼ ਕੀਤਾ। ਕੱਲ ਲਿਬਰਲ ਪਾਰਟੀ ਨੇ ਕੱਲ ਬਿਆਨ ਦਿੱਤਾ ਵੀ ਅਸੀਂ ਕਿਤੇ ਵਰਡ ਟ੍ਰੇਟਰ ਯੂਜ਼ ਹੀ ਨਹੀਂ ਕੀਤਾ, ਅਸੀਂ ਨਹੀਂ ਯੂਜ਼ ਕੀਤਾ ਕੋਈ ਗਦਾਰ ਵਰਡ, ਠੀਕ ਹੈ, ਉਹਨਾਂ ਕਹਿੰਦੇ ਅਸੀਂ ਕਿਤੇ ਵਰਡ ਟ੍ਰੇਟਰ ਨਹੀਂ ਯੂਜ਼ ਕੀਤਾ। ਹੁਣ ਉਹਨਾਂ ਨੇ ਕਿਹਾ ਵੀ ਹੁਣ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਐਸੀ ਕੋਈ ਚੀਜ਼ ਨਹੀਂ ਲੱਭੀ। ਜੱਜ ਸਾਹਿਬਾਂ ਨੇ ਕੱਲ ਪ੍ਰੈਸ ਕਾਨਫਰੰਸ ਕਲੀਅਰ ਕੀਤਾ ਵੀ ਕੋਈ ਵੀ ਸਾਡਾ ਕੋਈ ਮੈਂਬਰ ਪਾਰਲੀਮੈਂਟ ਕਿਸੇ ਫੋਰਨ ਕੰਟਰੀ ਨਾਲ ਮਿਲ ਕੇ ਸਾਡੇ ਕੈਨੇਡਾ ਦੇ ਖਿਲਾਫ਼ ਕੁਛ ਕਰਦਾ ਹੋਵੇ, ਐਸੀ ਕੋਈ ਚੀਜ਼ ਸਾਨੂੰ ਕੋਈ ਪ੍ਰੂਫ ਨਹੀਂ ਲੱਭਾ। ਹੁਣ ਸਫਾਈ ਉਹ ਇੱਕ ਹੋਰ ਦੇ ਰਹੇ ਨੇ ਲਿਬਰਲ ਪਾਰਟੀ ਵਾਲੇ, ਉਹ ਇਹ ਸਫਾਈ ਦੇ ਰਹੇ ਨੇ, ਸਰਕਾਰ ਇਸ ਲਿਬਰਲ ਪਾਰਟੀ ਕੀ ਸਰਕਾਰ ਹੈ, ਗਵਰਨਮੈਂਟ ਹੈ, ਕੈਬਨਿਟ ਮਿਨਿਸਟਰ ਨੇ, ਉਹ ਸਫਾਈ ਇਹ ਦੇ ਰਹੇ ਨੇ ਕਿ ਦੇਖੋ ਮੈਡਮ ਕੋਲ ਟਾਈਮ ਵੀ ਜ਼ਿਆਦਾ ਹੈ, ਮੈਡਮ ਕੋਲ ਰਿਸੋਰਸਿਸ ਵੀ ਜ਼ਿਆਦਾ ਨੇ, ਉਹ ਜੱਜ ਨੇ, ਵਕੀਲ ਵੀ ਉਹਨਾਂ ਨੇ ਵਕੀਲਾਂ ਦੀ ਸਲਾਹ ਵੀ ਲਈ ਹੈ, ਇਸ ਕਾਰਨ ਇਹਨਾਂ ਦੀ ਜਿਹੜੀ ਗੱਲ ਉਹ ਜ਼ਿਆਦਾ ਮੰਨੀ ਜਾਣੀ ਚਾਹੀਦੀ ਹੈ ਜੀ। ਦੇਖੋ ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਪਰਮਾਤਮਾ ਦੀ ਬੜੀ ਮਿਹਰ ਹੈ, ਮੈਂ ਪਰਮਾਤਮਾ ਦਾ ਹੱਥ ਜੋੜ ਕੇ ਸ਼ੁਕਰੀਆ ਅਦਾ ਕਰਦਾ ਔਰ ਤੁਹਾਡੇ ਸਾਰਿਆਂ ਦਾ ਕਮਿਊਨਿਟੀ ਦਾ ਪਿਆਰ ਹੈ, ਇਸ ਲਈ ਤੁਸੀਂ ਕਹਿੰਦੇ ਵੀ ਇੱਥੇ ਆਓ, ਵਾਈ ਮੀਡੀਆ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ। ਜਿਹੜਾ ਤੁਸੀਂ 10 ਵਾਰ ਇੰਡੀਆ ਜਾਣ ਦੀ, ਉਹ ਬੜੀ ਵਾਰੀ ਉਹ ਗੱਲ ਹੋਈ ਹੈ ਕਿ ਜਿਹੜੀ ਆਪਣੇ ਪੈਟ੍ਰਿਕ ਬਰਾਊਨ ਹੋਣਾ ਦੀ ਵੀ ਔਰ ਕਈ ਸੋਸ਼ਲ ਮੀਡੀਆ ਤੇ ਜਾਂ ਈਵਨ ਵਟਸਐਪ ਗਰੁੱਪਸ ਦੇ ਵਿੱਚ ਚੱਲ ਪਿਆ ਜੀ ਪੈਟ੍ਰਿਕ ਬਰਾਊਨ ਜਿਹੜੇ ਆ ਜੀ ਉਹ ਇੰਡੀਅਨ ਗੌਰਮੈਂਟ ਜਿਹੜੀ ਆ ਉਹਨਾਂ ਦੇ ਬੰਦੇ ਨੇ ਜਾਂ ਪੈਟ੍ਰਿਕ ਬਰਾਊਨ ਹੋਣਾ ਦੇ, ਬੜੇ ਘਿਨਾਉਣੇ ਔਰ ਬੜੇ ਗਲਤ ਐਲੀਗੇਸ਼ਨ ਪੈਟ੍ਰਿਕ ਬਰਾਊਨ ਸਾਹਿਬ ਦੇ ਲੱਗਦੇ ਰਹੇ ਕਿਉਂਕਿ ਉਹਨਾਂ ਨੂੰ ਇਨਕੁਆਇਰੀ ਦੇ ਸਾਹਮਣੇ ਗਏ ਨੇ। ਉਹ ਭਾਈ ਜਿਨ੍ਹਾਂ ਨੇ ਇਨਕੁਆਇਰੀ ਤੇ ਬੁਲਾਇਆ ਉਹਨਾਂ ਨੇ ਇਹ ਨਹੀਂ ਕਿਹਾ ਕਿ ਭਾਈ ਤੁਹਾਨੂੰ ਅਸੀਂ ਪੁੱਛਣ ਲਈ ਬੁਲਾਇਆ ਕਿ ਤੁਸੀਂ ਇੰਡੀਆ ਗਵਰਨਮੈਂਟ ਦੇ ਬੰਦੇ ਹੋ ਜਾਂ ਨਹੀਂ, ਉਹਨਾਂ ਨੇ ਕਿਹਾ ਹੈ ਕਿ ਤੁਸੀਂ ਵਿਕਟਿਮ ਹੋ, ਤੁਹਾਡੇ ਨਾਲ ਤੇ ਧੱਕਾ ਹੋਇਆ ਵੀ ਹੋਇਆ ਕਿ ਨਹੀਂ ਹੋਇਆ, ਉਸ ਲਈ ਪੁੱਛਣ ਲਈ ਬੁਲਾਇਆ ਤੁਹਾਨੂੰ ਵੀ ਤੁਹਾਡੇ ਨਾਲ ਕਿਤੇ ਧੱਕਾ ਤਾਂ ਨਹੀਂ ਹੋ ਗਿਆ। ਸੋ ਇੱਥੇ ਪ੍ਰਚਾਰ ਇਹ ਹੋ ਰਿਹਾ ਹੈਗਾ ਕਿ ਜੀ ਪੈਟ੍ਰਿਕ ਬਰਾਊਨ ਜਿਹੜੇ ਹੈਗੇ ਨੇ ਜੀ ਉਹ ਇੰਡੀਆ ਗਵਰਨਮੈਂਟ ਦੇ ਇਨਫਲੂਐਂਸ ਦੇ ਅੰਡਰ ਆ ਗਏ ਜਾਂ ਇੱਦਾਂ, ਨਹੀਂ ਬਿਲਕੁਲ ਨਹੀਂ, ਪੈਟ੍ਰਿਕ ਬਰਾਊਨ ਨੇ ਤਾਂ ਉੱਥੇ ਦੱਸਿਆ, ਠੀਕ ਹੈ ਨੀ, ਤੇ ਉਹਨਾਂ ਨੂੰ ਕਲੀਅਰ ਉਹਨਾਂ ਨੇ ਜਿਨ੍ਹਾਂ ਨੇ ਬੁਲਾਇਆ ਉਹਨਾਂ ਨੇ ਵੀ ਜਿਨ੍ਹਾਂ ਨੇ ਸਮਨ ਕੀਤਾ ਜਿਹੜਾ ਬੁਲਾਇਆ ਉਹਨਾਂ ਨੇ ਵੀ ਦੱਸਿਆ ਕਿ ਸਾਨੂੰ ਲੱਗਦਾ ਕਿ ਤੁਸੀਂ ਖੁਦ ਵਿਕਟਿਮ ਹੋ, ਤੁਹਾਡੇ ਨਾਲ ਸ਼ਾਇਦ ਕਿਤੇ ਧੱਕਾ ਤਾਂ ਨਹੀਂ ਹੋਇਆ, ਉਹ ਅਸੀਂ ਪੁੱਛਣ ਲਈ ਬੁਲਾਇਆ ਤੁਹਾਨੂੰ। ਸੋ ਗੱਲ ਇਹ ਸਰ ਪਤਾ ਕੀ ਹੈ, ਮੈਂ ਬਹੁਤ ਉਹੀ ਰਿਸਪੈਕਟਫੁਲੀ ਗੱਲ ਕਰਾਂਗਾ ਕਿ ਇਸ ਲਈ ਤਾਂ ਅਸੀਂ ਲਾਈਨ ਸਾਰੀਆਂ ਓਪਨ ਕਰੀ ਦੀਆਂ ਵੀ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਇੱਥੇ ਕਲੀਅਰ ਕਰ ਲਓ, ਖੁੱਲ ਕੇ ਆਪਣੀ ਗੱਲ ਕਰੋ ਤਾਂ ਕਿ ਸਾਹਮਣੇ ਕਮਿਊਨਿਟੀ ਦੇ ਸਾਹਮਣੇ ਸਾਰੀ ਗੱਲ ਹੋਵੇ, ਟੀਵੀ ਤੇ ਵੀ ਰੇਡੀਓ ਤੇ ਵੀ, ਤਾਂ ਕਿ ਕਮਿਊਨਿਟੀ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ। ਰਿਪੋਰਟ ਆ ਮੇਰੇ ਸਾਹਮਣੇ ਪਈ ਹੈ ਇਸ ਵੇਲੇ, ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੈ ਤੇ ਜੇ ਕੋਈ ਕਹਿੰਦਾ ਕਿ ਜੀ ਹਾਂਜੀ ਅਸੀਂ ਗੱਲ ਕਰਨੀ ਹੈ ਚੈਨਲ ਤੇ ਗੱਲ ਕਰ ਲਾਂਗੇ, ਔਰ ਇੱਕ ਕੈਬਨਿਟ ਮਿਨਿਸਟਰ ਦੇ ਨਾਲ, ਮੈਂ ਹੁਣ ਇੰਨਾ ਕੁ ਤੁਹਾਨੂੰ ਹਿੰਟ ਦਿੱਤਾ ਕਿ ਇੱਕ ਕੈਬਨਿਟ ਮਿਨਿਸਟਰ ਦੇ ਨਾਲ, ਕਿਉਂਕਿ ਮੇਰੇ ਹੁਣ ਇੰਟਰਵਿਊਜ਼ ਬਹੁਤ ਲਾਈਨਡ ਅਪ ਨੇ, ਮੈਂ ਇੰਨਾ ਤੁਹਾਨੂੰ ਦੁਬਾਰਾ ਦੱਸਵਾਂ। ਵਾਈ ਪਲੱਸ ਤੁਸੀਂ ਜ਼ਰੂਰ, ਸਾਰਿਆਂ ਨੂੰ ਮੇਰੀ ਰਿਕੁਐਸਟ ਹੈ, ਵਾਈ ਪਲੱਸ ਤੁਸੀਂ ਜ਼ਰੂਰ ਅੱਜ ਜਾ ਕੇ ਆਪਣੇ ਫੇਵਰੇਟ ਚ ਪਾ ਲਈਓ, ਹਰੇਕ ਬਾਕਸ ਦੇ ਉੱਤੇ ਅਵੇਲੇਬਲ ਹੈ ਵਾਈ ਪਲੱਸ, ਉਹਦੇ ਤੇ ਤੁਹਾਨੂੰ ਲਾਈਨ ਅਪ ਲਗਾਉਣ ਲੱਗੇ ਜੀ, ਚੜੀ ਲਗਾਉਣ ਲੱਗੇ ਇੰਟਰਵਿਊਜ਼ ਦੀ, ਇੰਟਰਵਿਊਜ਼, ਪੋਲ ਸਰਵੇਜ਼, ਉਹਦੇ ਉੱਤੇ ਜਿਹੜੇ ਕਰੰਟ ਨਿਊਜ਼ ਨੇ, ਸੋ ਬਹੁਤ ਕੁਝ ਤੁਹਾਨੂੰ ਮਿਲਣਾ ਹੈ ਵਾਈ ਪਲੱਸ ਦੇ ਉੱਤੇ, ਕਿਉਂਕਿ ਇੱਧਰ ਸਾਡੇ ਕੋਲ, ਕਿਉਂਕਿ ਇੱਧਰ ਅਸੀਂ ਜਿਹੜਾ ਹੈ ਜੀ ਉਹ ਦਿੱਲੀ ਦੀ ਇਲੈਕਸ਼ਨਾਂ ਵੀ ਕਵਰ ਹੋਣੀਆਂ, ਅਸੀਂ ਉਹ ਵੀ ਨਹੀਂ ਪਿੱਛੇ ਛੱਡਣਾ ਚਾਹੁੰਦੇ, ਕ੍ਰਿਕਟ ਵੀ ਇੱਥੇ ਕਵਰ ਹੋਣਾ, ਇੱਥੇ ਪੰਜਾਬ ਦੀ ਸਿਆਸਤ ਵੀ ਕਵਰ ਹੋਣੀ ਹੈ ਚੈਨਲ ਵਾਈਜ਼ ਤੇ ਚੈਨਲ ਵਾਈਜ਼ ਤੇ ਕੈਨੇਡਾ ਤੇ ਹੋਣਾ ਹੀ ਹੋਣਾ ਹੈ, ਤੇ ਇੰਟਰਨੈਸ਼ਨਲ ਅਫੇਅਰਸ ਵੀ ਕਵਰ ਹੋਣੇ ਆ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਜੀ ਲੋਕਲ ਕੋਈ ਚੀਜ਼ ਮਿਸ ਨਾ ਹੋ ਜਾਵੇ, ਜੋ ਕੁਝ ਇੱਥੇ ਹੋ ਰਿਹਾ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਤੇ ਗੱਲਬਾਤ, ਉਹਦੇ ਤੇ ਇੰਟਰਵਿਊਜ਼, ਕ੍ਰਿਸਟੀ ਆਫ ਰਿਲੈਂਡ ਤੋਂ ਲੈ ਕੇ ਕਰੀਨਾ ਗੋਲਡ ਤੱਕ ਦੇ ਸਾਰੇ ਇੰਟਰਵਿਊਜ਼, ਮੈਰਿਟ ਸਟਾਈਲ ਤੋਂ ਲੈ ਕੇ ਡੱਗ ਫੋਰਡ ਤੱਕ ਦੇ ਸਾਰੇ ਇੰਟਰਵਿਊਜ਼, ਉਹ ਸਭ ਕੁਝ ਤੁਹਾਨੂੰ ਵਾਈ ਪਲੱਸ ਤੇ ਬਹੁਤ ਜ਼ਬਰਦਸਤ ਕਵਰੇਜ ਅਸੀਂ ਕਰ ਰਹੇ ਹੈਗੇ ਆ ਜੀ। ਉਹ ਜ਼ਰੂਰ ਤੁਸੀਂ ਫਿਰ ਔਰ ਸਾਨੂੰ ਤੁਸੀਂ ਇੱਕ ਮਿੰਟ ਦੇਖੋ ਔਰ ਸਾਨੂੰ ਫੀਡਬੈਕ ਜ਼ਰੂਰ ਦਿਓ, ਓਪਨ ਫੀਡਬੈਕ ਦਿਓ ਕਿ ਜੀ ਹਾਂਜੀ 416-475-5000 ਟੈਕਸਟ ਪਾਓ, ਕਿਹੜੀ ਚੀਜ਼ ਤੁਹਾਨੂੰ ਨਹੀਂ ਠੀਕ ਲੱਗ ਰਹੀ ਅਸੀਂ ਉਹਦੇ ਸੁਧਾਰ ਕਰਾਂਗੇ, ਜਿਹੜੀ ਚੀਜ਼ ਚੰਗੀ ਲੱਗ ਰਹੀ ਹੈ ਉਹਦਾ ਵੀ ਤੁਸੀਂ ਸਾਨੂੰ ਫੀਡਬੈਕ ਦਿਓ ਕਿ ਜੀ ਤੁਹਾਡਾ ਚੈਨਲ ਵਾਈ ਜਾਂ ਵਾਈ ਪਲੱਸ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਠੀਕ ਲੱਗ ਰਹੀ ਹੈ। 416-475-5000 ਤੁਹਾਡਾ ਟੈਕਸਟ ਕਰ ਸਕਦੇ ਹੋ, ਤੁਸੀਂ ਵਟਸਐਪ ਤੇ ਮੈਸੇਜ, ਆਡੀਓ ਮੈਸੇਜ ਭੇਜ ਸਕਦੇ ਹੋ 416-475-5000। ਥੈਂਕ ਯੂ ਯਸ਼ ਜੀ, ਥੈਂਕ ਯੂ।
ਮੈਂ ਤਾਂ ਦੇਖ ਰਿਹਾ ਇੱਕ ਹੋਰ ਛੋਟੀ ਜਿਹੀ ਗੱਲ,
ਹਾਂਜੀ ਪਲੀਜ਼ ਜਗਮੀਤ
ਸਿੰਘ ਜੀ ਫਿਰ ਟਰੂਡੋ ਸਾਹਿਬ ਨੂੰ ਆਕਸੀਜਨ ਦੇ ਰਹੇ ਆ।
ਵੈਰੀ ਗੁੱਡ ਕੁਐਸਚਨ, ਦੇਖੋ ਕੱਲ ਮੈਂ ਪ੍ਰੈਸ ਕਾਨਫਰੰਸ ਸਾਰੀ ਸੁਣੀ ਹੈ, ਬੜਾ ਵਧੀਆ ਸਵਾਲ ਹੈ ਤੁਹਾਡਾ, ਕੱਲ ਮੇਰਾ ਵੀ ਬੜਾ ਧਿਆਨ ਸੀਗਾ ਕਿਉਂਕਿ ਮੈਂ ਜਗਮੀਤ ਸਿੰਘ ਜੀ ਦੀ ਸਾਰੀ ਪ੍ਰੈਸ ਕਾਨਫਰੰਸ ਕੱਲ ਸੁਣੀ ਹੈ। ਹੁਣ ਉਹਦੇ ਚ ਕੀ ਆ, ਪਹਿਲਾਂ ਤਾਂ ਮੈਂ ਜਗਮੀਤ ਸਿੰਘ ਜੀ ਤੋਂ ਪਹਿਲਾਂ ਕਲੀਅਰ ਕਰ ਦੂੰਗਾ, ਬਲੌਕ ਨੇ ਤਾਂ ਸਾਫ਼ ਕਹਿਤਾ, ਉਹ ਕਹਿੰਦੇ ਜੀ ਦੇਖੋ ਜਿਹੜੇ US ਦੇ ਟੈਰਿਫ ਲੱਗ ਰਹੇ ਨੇ ਨਾ, ਤੇ ਉਹਦੇ ਕਾਰਨ ਜਗਮੀਤ ਸਿੰਘ ਜੀ ਤੋਂ ਵੀ ਸਵਾਲ ਸੀਗਾ ਤੇ ਬਲੌਕ ਤੋਂ ਵੀ ਸਵਾਲ ਸੀਗਾ। ਕੰਜ਼ਰਵੇਟਿਵ ਨੇ ਤਾਂ ਸੋ ਜਗਮੀਤ ਸਿੰਘ ਜੀ ਨੂੰ ਔਰ ਬਲਾਕ ਪਾਰਟੀ ਨੂੰ ਦੋਨਾਂ ਨੂੰ ਸਵਾਲ ਸੀਗਾ ਕਿ ਕੱਲ ਨੂੰ ਸਰਕਾਰ ਇਹ ਗੱਲ ਕਰ ਰਹੀ ਹੈ ਕਿ ਜੇ ਟੈਰਿਫ ਲਗਾਉਂਦਾ US ਜੋ 1 ਫਰਵਰੀ ਨੂੰ ਲੱਗ ਜਾਣਗੇ ਤੇ ਜੇ ਲੱਗ ਜਾਂਦੇ ਆ ਤੇ ਫੇਰ ਸਾਨੂੰ ਕੋਵਿਡ ਵਰਗੀ ਸਪੋਰਟ ਦੇਣੀ ਪਏਗੀ ਤਾਂ ਉਹਦੇ ਲਈ ਉਹ ਸਾਰਾ ਕੁਝ ਫਿਰ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਏਗਾ ਉਹ ਬਿੱਲ ਲੈ ਕੇ ਆਉਣਗੇ ਫਿਰ ਬਿੱਲ ਪਾਸ ਹੋਏਗਾ ਤੇ ਇਹ ਸਾਰਾ ਕੁਝ ਹੋਏਗਾ ਤੇ ਬਲਾਕ ਨੇ ਤਾਂ ਸਿੱਧੀ ਕਰਤੀ ਨਾ ਈ ਫਰਾਂਸਵਾ ਬਲਾਂਸ਼ੇ ਬਲਾਕ ਲੀਡਰ ਨੇ ਕੱਲ ਸਿੱਧੀ ਨਾ ਕਰ ਦਿੱਤੀ ਉਹਨਾਂ ਨੇ ਕਿਹਾ ਜੀ ਦੇਖੋ ਮੇਰੀ ਗੱਲ ਸੁਣੋ ਇਹ ਇਹਨਾਂ ਨੇ 1 ਹਫਤੇ ਲਈ ਆਉਣਾ 2 ਹਫਤੇ ਲਈ ਆਉਣਾ ਇਹ ਚਾਹਣਗੇ ਜੀ 1 ਹਫਤਾ 2 ਹਫਤਾ ਜੀ ਉਹ ਜਿੱਦਾਂ ਕੋਵਿਡ ਦੇ ਵਿੱਚ ਬੜਾ ਦਿੱਕਤ ਆਈ ਤੇ ਟੈਰਿਫ ਦੇ ਵਿੱਚ ਬੜੀ ਦਿੱਕਤ ਆਣੀ ਹੈ ਤੇ ਅਸੀਂ ਇਹਨਾਂ ਨੂੰ ਕੋਈ ਬਿੱਲ ਪਾਸ ਕਰਨ ਲਈ ਅਸੀਂ ਨੀ ਮੌਕਾ ਦੇਣਾ ਉਹ ਕਹਿੰਦੇ ਨੱਥੇ ਅਸੀਂ ਤਾਂ ਸਿੱਧੀ ਸਰਕਾਰ ਗਿਰਾ ਦੇਣੀ ਇਹ ਤੇ ਬਲਾਕ ਨੇ ਤਾਂ ਕਰ ਦਿੱਤਾ ਕਲੀਅਰ ਅੱਛਾ ਕੰਜ਼ਰਵੇਟਿਵ ਦਾ ਪਹਿਲਾਂ ਹੀ ਕਲੀਅਰ ਹੈ ਹੁਣ ਬੱਚੀ ਗੱਲ ਕੱਲ ਇਹੀ ਸਵਾਲ ਕੱਲ ਪੱਤਰਕਾਰਾਂ ਨੇ ਜਗਮੀਤ ਸਿੰਘ ਜੀ ਨੂੰ ਪੁੱਛਿਆ ਕਿ ਭਾਈ ਦੱਸੋ ਉਹ ਆਕਸੀਜਨ ਲੱਭ ਰਹੇ ਨੇ ਕਿ ਥੋੜਾ ਦੇ ਹੋਰ ਹਫਤਾ 10 ਦਿਨ ਮਹੀਨਾ 2 ਮਹੀਨਾ ਹੋਰ ਸਰਕਾਰ ਚਲਾ ਲਈਏ ਫਿਰ ਤੇ ਲੋਕਾਂ ਨੇ ਕਹਿਣਾ ਛੱਡੋ ਹੁਣ ਸਰਕਾਰ ਕੀ ਗਰਾਣੀ ਅਕਤੂਬਰ ਤਾਂ ਹੈ ਜੀ ਇਲੈਕਸ਼ਨ ਅੱਛਾ ਸਰਕਾਰ ਵੀ ਇਹੀ ਕਹਿ ਰਹੀ ਹੈ ਕੱਲ ਗਵਰਨਮੈਂਟ ਦਾ ਕੱਲ ਦਾ ਜਿਹੜਾ ਗਵਰਨਮੈਂਟ ਦਾ ਵਰਜਨ ਹੈ ਲਿਬਰਲ ਗਵਰਨਮੈਂਟ ਦਾ ਉਹ ਵੀ ਇਹੀ ਕਹਿ ਰਹੀ ਹੈ ਉਹ ਕਹਿੰਦੇ ਜੀ ਅਕਤੂਬਰ ਤੋਂ ਇਲੈਕਸ਼ਨ ਹੋਣੀ ਹੀ ਆ ਪਾਰਲੀਮੈਂਟ ਪ੍ਰੋਰੋਗ ਹੈਗੀ ਆ ਮਾਰਚ ਦੇ ਵਿੱਚ ਐਂਡ ਜਾ ਕੇ ਟੈਰਿਫ ਲੱਗਣੇ ਆ ਆਪਾਂ ਲੋਕਾਂ ਨੂੰ ਮਦਦ ਦੇਈਏ ਉਹਨਾਂ ਨੇ ਗੱਲ ਹੁਣ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਬਹੁਤ ਸਾਰਾ ਪੈਸਾ ਦੇਵਾਂਗੇ ਬਿਜ਼ਨਸਿਸ ਨੂੰ ਜਿਹੜੇ ਕੋਈ ਬਿਜ਼ਨਸ ਖਰਾਬ ਹੋਣਗੇ US ਟੈਰਿਫ ਨਾਲ ਕੋਈ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ ਉਹਨਾਂ ਨੂੰ ਮਦਦ ਅਸੀਂ ਦੇਵਾਂਗੇ ਉਹ ਹੋਣੀ ਤਾਂ ਪਾਰਲੀਮੈਂਟ ਦੇ ਜ਼ਰੀਏ ਹੀ ਹੈ ਉਹ ਚਾਹੁੰਦੇ ਆ ਕਿ ਸਾਡੀ ਸਰਕਾਰ ਚੱਲਦੀ ਰਹੇ ਹੁਣ ਸਿੰਘ ਜੀ ਨੂੰ ਸਵਾਲ ਪੁੱਛਿਆ ਗਿਆ ਜਗਮੀਤ ਸਿੰਘ ਜੀ ਦਾ ਇੱਕ ਕਹਿਣਾ ਹੈ ਇਸ ਸਵਾਲ ਦੇ ਜਵਾਬ ਦੇ ਵਿੱਚ ਕਿ ਦੇਖੋ ਹਜੇ ਤੱਕ ਉਹਨਾਂ ਨੇ ਕੋਈ ਪ੍ਰਪੋਜ਼ਲ ਲੈ ਕੇ ਨਹੀਂ ਆਏ ਉਹ ਕਹਿੰਦੇ ਜਿੱਦਾਂ ਕੋਵਿਡ ਦੇ ਟਾਈਮ ਉਹ ਆਪੋਜੀਸ਼ਨ ਲੀਡਰਸ ਕੋਲ ਪ੍ਰਪੋਜ਼ਲ ਲੈ ਕੇ ਜਾਂਦੇ ਸੀਗੇ ਤੇ ਉਹ ਪ੍ਰਪੋਜ਼ਲ ਲੈ ਕੇ ਆਉਣ ਸਾਡੇ ਕੋਲ ਤੇ ਅਸੀਂ ਜਦੋਂ ਲੈ ਕੇ ਆਉਣਗੇ ਅਸੀਂ ਫੇਰ ਉਸ ਵੇਲੇ ਦਾ ਜਵਾਬ ਦਵਾਂਗੇ ਪੱਤਰਕਾਰ ਨੇ ਦੁਬਾਰਾ ਪੁੱਛਿਆ ਕਿ ਜੇ ਉਹ ਪ੍ਰਪੋਜ਼ਲ ਲੈ ਕੇ ਆਉਂਦੇ ਆ ਤੁਹਾਡੇ ਕੋਲ ਤੇ ਫਿਰ ਤੁਸੀਂ ਉਹਨਾਂ ਦੀ ਮਤਲਬ ਕਿ ਕਿਉਂਕਿ ਸ਼ੱਕ ਚੱਲ ਰਿਹਾ ਨਾ ਦੁਬਾਰਾ ਤੋਂ ਕਿ ਸਰਕਾਰ ਇਹਨਾਂ ਦੀ ਫਿਰ ਤੁਸੀਂ ਬਚਾ ਕੇ ਰੱਖੋਗੇ ਕਿ ਗਿਰਾਓਗੇ ਤੇ ਜਗਮੀਤ ਸਿੰਘ ਉਹਨਾਂ ਨੇ ਕਿਹਾ ਕਿ ਹੁਣ ਐਜ਼ ਵੀ ਸਪੀਕ ਉਹਨਾਂ ਦੀ ਪੋਜੀਸ਼ਨ ਇਹ ਹੈ ਕਿ ਉਹ ਸਰਕਾਰ ਗਿਰਾ ਦੇਣਗੇ ਠੀਕ ਹੈ ਲੇਕਿਨ ਜੇ ਉਹ ਕੋਈ ਕੱਲ ਨੂੰ ਕੋਈ ਪ੍ਰਪੋਜ਼ਲ ਲੈ ਕੇ ਆਉਂਦੇ ਆ ਉਸ ਵੇਲੇ ਦੇਖਾਂਗੇ ਕਹਿੰਦੇ ਹਜੇ ਲੈ ਕੇ ਨਹੀਂ ਆਏ ਮਤਲਬ ਉਹਨਾਂ ਦਾ ਇਹ ਸੀ ਕਿ ਮੈਂ ਹਾਈਪੋਥੈਟੀਕਲ ਗੱਲ ਦਾ ਜਵਾਬ ਕਿਉਂ ਦਵਾਂ ਸੋ ਉਹਨਾਂ ਦਾ ਇਹ ਕਹਿਣਾ ਸੀਗਾ ਠੀਕ ਹੈ ਹੁਣ ਇਹ ਦੇਖਦੇ ਆ ਹਾਂਜੀ ਗੋਹੇ ਹਾਂਜੀ ਮੈਨੂੰ ਇਦਾਂ
ਲੱਗਦਾ ਜਦੋਂ ਤੱਕ ਟਰੂਡੋ ਸਾਹਿਬ ਨੇ ਗੱਲ ਨਹੀਂ ਕਰਨੀ ਇਹਨਾਂ ਨੇ ਪੈਸੇ ਉਹ ਤੋਂ ਬਾਅਦ ਉਹਨਾਂ ਨੇ ਜਦੋਂ 5% ਟੈਰਿਫ ਤੋਂ ਪਹਿਲਾਂ ਫਿਰ ਕਰ ਲੈਣਾ ਜਿੰਨੀ ਦੇਰ ਤੱਕ ਟਰੂਡੋ ਸਾਹਿਬ ਆ ਕਿਉਂਕਿ ਉਹ ਘਰ ਨੇ ਖੁਦ ਕੀ ਇਸ ਟਰਮ ਤੋਂ ਹੋ ਗਏ ਆ ਤੇ ਉਹਨਾਂ ਨੂੰ ਇਹ ਗੱਲ 25 ਮਿੰਟ ਜਿਹੜੀ ਕਹਿ ਕੇ ਆਈ ਉਹ ਮਤਲਬ ਪੂਰੀ ਪਰਸਨਲੀ ਜੀ ਲੈ ਲਿਆ
ਠੀਕ ਹੈ ਜੀ ਥੈਂਕ ਯੂ ਸਰ ਤੁਸੀਂ ਆਬਜ਼ਰਵ ਸੁਣ ਲਓ ਹਾਂਜੀ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਯੈਸ ਉਹ ਥੋੜਾ ਜਿਹਾ ਪਰਸਨਲੀ ਲੈ ਗਏ ਸਾਰੀ ਗੱਲਬਾਤ ਨੂੰ ਸੋ ਦੇਖਦੇ ਹਾਂ ਸਰ ਇਹਦੇ ਚ ਕੀ ਹੁੰਦਾ ਥੈਂਕ ਯੂ ਯੈਸ ਜੀ ਥੈਂਕ ਯੂ ਸੋ ਮਚ ਥੈਂਕ ਯੂ ਗੁੱਡ ਪੁਆਇੰਟ ਵੈਰੀ ਗੁੱਡ ਪੁਆਇੰਟ ਥੈਂਕ ਯੂ ਹਾਂਜੀ ਕਾਲਰਸ ਰਿਕੁਐਸਟ ਅਨਿਲ ਜੀ ਤੁਸੀਂ ਵੀ ਹੋਲਡ ਕਰ ਲਓ ਬਾਕੀ ਸਾਰੇ ਕਾਲਰਸ ਰਿਕੁਐਸਟ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ ਅਸੀਂ ਸਾਡੇ ਨਾਲ ਕਮਲ ਪਾਟੀਆ ਜੀ ਜੁੜ ਚੁੱਕੇ ਨੇ ਮੈਂ ਛੋਟੀ ਜਿਹੀ ਇੱਕ ਰਿਕਾਰਡਡ ਬ੍ਰੇਕ ਲੈ ਲਾਂ ਸਟੇਸ਼ਨ ਆਈਡੀਜ਼ ਵੀ ਕਲੀਅਰ ਕਰ ਲਈਏ ਸਟੇਸ਼ਨ ਆਈਡੀਜ਼ ਵੀ ਕਲੀਅਰ ਕਰ ਲਈਏ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਲਵਾਂ ਉਸ ਤੋਂ ਬਾਅਦ ਫਿਰ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਮੈਂ ਕਮਲ ਪਾਟੀਆ ਜੀ ਦੇ ਅੱਜ ਵਿਚਾਰ ਬੜੇ ਜ਼ਰੂਰੀ ਨੇ ਕਿਉਂਕਿ ਓਵਰਨਾਈਟ ਲੈਂਡਿੰਗ ਰੇਟ ਘਟਿਆ ਬੈਂਕ ਆਫ ਕੈਨੇਡਾ ਨੇ 3% ਤੇ ਲਿਆ ਤੇ ਇਹਦੇ ਤੇ ਮੈਂ ਛੋਟੀ ਜਿਹੀ ਰਿਪੋਰਟ ਵੀ ਪੇਸ਼ ਕਰਾਂਗਾ ਪਹਿਲਾਂ ਖਬਰ ਦਵਾਂਗਾ ਛੋਟੀ ਜਿਹੀ ਰਿਪੋਰਟ ਹੋਏਗੀ 1-2 ਮਿੰਟ ਦੀ ਉਸ ਤੋਂ ਬਾਅਦ ਫਿਰ ਕਮਲ ਪਾਟੀਆ ਜੀ ਔਰ ਪੰਕਜ ਮੋਂਗਾ ਜੀ ਦੇ ਡਿਟੇਲ ਦੇ ਅਸੀਂ ਸਾਰੇ ਵਿਚਾਰ ਇਸ ਸਾਰੇ ਮੁੱਦਿਆਂ ਦੇ ਉੱਤੇ ਸੁਣਾਂਗੇ ਠੀਕ ਹੈ ਜੀ ਸੋ ਰੀਅਲ ਸਟੇਟ ਇਕਨੋਮੀ ਮੋਰਗੇਜ ਦੇ ਰੇਟ ਕੀ ਹੈ ਉਹਦੇ ਤੇ ਸਾਰੀ ਚਰਚਾ ਕਾਲਰਸ ਨੂੰ ਬਲਕਿ ਮੈਂ ਰਿਕੁਐਸਟ ਕਰ ਹੀ ਲੈਣਾ ਸਾਰੇ ਕਾਲਰਸ ਨੂੰ ਕਿ ਅਸੀਂ ਹੁਣ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਪੇਸ਼ ਕਰਨ ਲੱਗੇ ਹਾਂ ਤੇ ਜਦ ਅਸੀਂ ਵਾਈ ਮੀਡੀਆ ਬਿਜ਼ਨਸ ਔਰ ਵੈਲਥ ਰਿਪੋਰਟ ਪੇਸ਼ ਕਰ ਰਹੇ ਹਾਂ ਇਹਦੇ ਵਿੱਚ ਫਿਰ ਸਿਰਫ ਰੀਅਲ ਸਟੇਟ ਮੋਰਗੇਜ ਇਕਨੋਮੀ ਬਿਜ਼ਨਸ ਵੈਲਥ ਇਹਦੀ ਗੱਲ ਹੋਏਗੀ ਸੋ ਬੇਨਤੀ ਆਪਾਂ ਹੁਣ ਸਿਆਸਤ ਨੂੰ ਥੋੜੀ ਦੇਰ ਲਈ ਪਿੱਛੇ ਛੱਡ ਦਈਏ ਬਿਲਕੁਲ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕਮਿਊਨਿਟੀ ਦੀ ਖਬਰਾਂ ਸਭ ਜਾਰੀ ਰਹਿਣਗੀਆਂ ਸਪੋਰਟਸ ਸਭ ਜਾਰੀ ਰਹੇਗਾ ਬਟ ਨੈਕਸਟ ਅਪਰੋਕਸੀਮੇਟਲੀ 1.5 ਘੰਟਾ ਠੀਕ ਹੈ ਜੀ ਅਗਲਾ ਜਿਹੜਾ 1.5 ਘੰਟਾ ਹੈ ਅਸੀਂ ਸਿਰਫ ਔਰ ਸਿਰਫ ਵਾਈ ਮੀਡੀਆ ਬਿਜ਼ਨਸ ਔਰ ਵੈਲਥ ਰਿਪੋਰਟ ਦੇ ਉੱਤੇ ਹੀ ਗੱਲ ਕਰਾਂਗਾ ਸੋ ਕਾਲਰ ਰਿਕੁਐਸਟ ਤੁਸੀਂ ਲਾਈਨਸ ਹੋਲਡ ਕਰਨੀਆਂ ਜ਼ਰੂਰ ਕਰ ਲਓ ਲੇਕਿਨ ਸਿਰਫ ਇਸ ਮੁੱਦੇ ਤੇ ਗੱਲ ਹੋਏਗੀ ਜੀ ਅੱਜ ਰਿਕਾਰਡਡ ਬ੍ਰੇਕ ਲੈ ਲਓ ਛੋਟੀ ਜੀ ਛੋਟੀ ਜਿਹੀ ਰਿਕਾਰਡਡ ਬ੍ਰੇਕ ਔਰ ਉਸ ਤੋਂ ਬਾਅਦ ਫਿਰ ਮੈਂ ਇੱਕ ਰਿਪੋਰਟ ਪਹਿਲਾਂ ਦਵਾਂਗਾ ਰਿਪੋਰਟ ਸੁਣ ਲੈਣਾ ਕਿਉਂਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਨੇ ਕਿਹਾ ਕੀ ਹੈ ਕੱਲਾ ਓਵਰਨਾਈਟ ਲੈਂਡਿੰਗ ਰੇਟ ਨਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਤਾਜ਼ਾ ਵਾਈ ਮੀਡੀਆ ਲਾਈਵ ਚ ਰਿਪੋਰਟਸ ਆ ਰਹੀਆਂ ਮੈਂ ਤੁਹਾਨੂੰ ਰਿਪੋਰਟ ਵੀ ਸ਼ੇਅਰ ਕਰਾਂਗਾ ਰਿਕਾਰਡਡ ਬ੍ਰੇਕ ਤੋਂ ਬਾਅਦ ਪਲੀਜ਼
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
You are listening to WTOR 770 AM, Youngstown, Toronto.
मेरी पूरे साल की सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं $1,775.
क्या चमत्कार किया, मुझे भी गुड़ सिखाओ ना.
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है. और ये जादू किया है ऑल स्टेट पिकरिंग एजेंसी के राजा बादशाह ने. आप भी अपनी गाड़ी और घर के इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बादशाह 6472903773 6472903773.
जस्टिन ट्रूडो ने जिस काम की शुरुआत की थी, मार्क कार्नी भी उही काम नू कंटिन्यू करन दे लिए आगे ने.
स्टेडी इंक्रीज ऑफ द प्राइस ऑफ कार्बन.
कोई फर्क नहीं पैंदा ओ की कहंदे ने.
इफेक्टिवली अ शैडो कार्बन प्राइस और प्राइस ऑफ पोल्यूशन.
पर तुसी पे करदे ही रहना.
सम फॉर्म ऑफ कार्बन टैक्स.
कार्बन टैक्स कार्नी ए बिल्कुल ही जस्टिन वर्गे ने.
दिस मैसेज इज फ्रॉम द कंजर्वेटिव पार्टी ऑफ कैनेडा.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी, कोई अपॉइंटमेंट नहीं, ड्राइव थ्रू फैसिलिटी. एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप. 519-622-0660 या quicktrucklube.com. QTL, because we care.
सिलड़ी सूझवान अते अनथक अजेहे गुणा नाल लोक वकील ब्रज मोहन दा वर्णन करदे हन.
क्रिमिनल लॉ, इमीग्रेशन केसेस अते कार एक्सीडेंट च लगियां सीरियस सट्टां लई इंसाफ थोड़ा निजी हक है. इस हक नूं गुआ ना दियो. कॉल योर ओन लॉयर, वेयर ओनली अ फोन कॉल अवे.
इंग्लैंड तो वकालत पास, पंजाबियां दा मान ते मशहूर पिंड रायकोट दी शान. पिछले तीन दहाकियां तो कोर्ट कचहरी दे मन्ने परमन्ने तजर्बेकार ते तड़लेदार वकील ब्रज मोहन ऑफ ब्रज मोहन एंड एसोसिएट्स. फोन 416-994-8989 416-994-8989. वकील ब्रज मोहन.
बैडमिंटन खेलने का हो मन तो आए बैटल डोर के संग. प्रोफेशनल हो या रिक्रिएशनल, बैटल डोर करे सबको दंग. क्या आपको बैडमिंटन ट्रेनिंग चाहिए या सिर्फ फन के लिए खेलना चाहते हैं? कम टू बैटल डोर. स्पेशल ऑफर सिर्फ आपके लिए. बिफोर 6 PM एंजॉय कीजिए सिर्फ $25 पे. वीकेंड्स पर भी सिर्फ $25.
बढ़िया युद्धवीर जी. जी जी, इट्स अ प्लेजर. मैं कुछ दिन पिछले रेडियो पे नहीं था, सो माय अपोलॉजीज फॉर दैट. I'm still not 100%, but I'll try and share try and answer all the questions, queries that come my way. You report page kar rahe sa, kar deti hai tusi?
नहीं, मैं करन लगा सर. हाँ, मैं कर देना. मैं ऐसा करना, रिपोर्ट पेश कर देना. मेरी 2 मिनट की रिपोर्ट है जो आज बैंक ऑफ कैनेडा ने कहा है, और फिर मैं चाहूंगा कि थोड़े इस पे जरा एनालिसिस ले लीजिए, और फिर अपना मैं दस दवा. ਸਾਡਾ ਜਿਹੜਾ ਸੈਗਮੈਂਟ ਹੈ ਸਪੋਂਸਰ ਕੀਤਾ ਜਾ ਰਿਹਾ ਕਮਲ ਪਾਟੀਆ ਜੀ ਵੱਲੋਂ. ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਮੋਰਗੇਜ ਵਿਦ ਅ ਪੀਸ ਆਫ ਮਾਈਂਡ. ਕਮਲ ਪਾਟੀਆ ਜੀ ਨਾਲ ਕੋਈ ਸੰਪਰਕ ਕਰਨਾ ਸਰ? ਪਹਿਲਾਂ ਫੋਨ ਨੰਬਰ ਦਿਓ ਜਰਾ, ਫਿਰ ਮੈਂ ਰਿਪੋਰਟ ਦਵਾਂਗਾ, ਫਿਰ ਤੁਹਾਡੇ ਵਿਚਾਰ ਲਵਾਂਗਾ. ਪਲੀਜ਼.
ਫੋਨ ਨੰਬਰ ਮੇਰਾ ਨੰਬਰ ਹੈਗਾ 416-564-6267. ਦੈਟ ਇਜ 416-564-6267. ਥੈਂਕ ਯੂ ਜੀ.
ਥੈਂਕ ਯੂ ਸਰ. ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ. ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਬੈਂਕ ਆਫ ਕੈਨੇਡਾ ਨੇ ਆਪਣੀ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਉਹ 25 ਬੇਸਿਸ ਪੁਆਇੰਟ ਜਿਹੜਾ ਉਹ ਘਟਾ ਦਿੱਤਾ ਹੈਗਾ. ਬੈਂਕ ਆਫ ਕੈਨੇਡਾ ਹੈਜ਼ ਰਿਡਿਊਸ ਇਟਸ ਪਾਲਿਸੀ ਰੇਟ ਬਾਈ 25 ਬੇਸਿਸ ਪੁਆਇੰਟ ਟੂ 3%. ਯਾਦ ਰਹੇ ਕਿ ਪਹਿਲਾਂ ਜਿਹੜਾ ਬੈਂਕ ਆਫ ਕੈਨੇਡਾ ਦਾ ਓਵਰਨਾਈਟ ਰੇਟ ਸੀਗਾ ਉਹ 3.25 ਸੀਗਾ. ਹੁਣ ਬੈਂਕ ਆਫ ਕੈਨੇਡਾ ਨੇ ਆਪਣਾ ਰੇਟ ਜਿਹੜਾ ਹੈ ਉਹ 3.25 ਤੋਂ ਘਟਾ ਕੇ 3% ਕਰ ਦਿੱਤਾ ਹੈਗਾ. ਇੱਥੇ ਅਸੀਂ ਦੱਸ ਦਈਏ ਕਿ ਜਿਹੜੀ ਬੈਂਕ ਆਫ ਕੈਨੇਡਾ ਨੇ ਇਹ ਅਨਾਊਂਸਮੈਂਟ ਤੋਂ ਬਾਅਦ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਖੁਦ ਮੌਜੂਦ ਸੀਗੇ, ਉਹ ਇਸ ਪ੍ਰੈਸ ਕਾਨਫਰੰਸ ਨੂੰ ਲੀਡ ਕਰ ਰਹੇ ਸੀਗੇ. ਔਰ ਟਿਫ ਬੈਲਮ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕੁਝ ਹੋਰ ਜਾਣਕਾਰੀ ਸ਼ੇਅਰ ਕੀਤੀ ਹੈ. ਇੱਕ ਉਹਨਾਂ ਨੇ ਕਿਹਾ ਹੈ ਕਿ 3 ਕਾਰਨ ਨੇ ਬੈਂਕ ਆਫ ਕੈਨੇਡਾ ਆਪਣੀ ਓਵਰਨਾਈਟ ਜਿਹੜਾ ਰੇਟ ਹੈ ਇਹਨੂੰ ਘਟਾ ਰਿਹਾ ਹੈਗਾ. ਕਾਰਨ 3 ਕੀ ਦੱਸੇ ਆ? ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੈਗਾ ਕਿ ਇਨਫਲੇਸ਼ਨ. ਸੋ ਕੈਨੇਡਾ ਦੀ ਇਨਫਲੇਸ਼ਨ ਉਹਨਾਂ ਨੇ ਕਿਹਾ ਹੈਗਾ ਕਿ ਅਗਸਤ 2024 ਤੋਂ ਲਗਭਗ 2% ਦੇ ਆਸ ਪਾਸ ਰਹੀ ਹੈਗੀ ਹੈ. ਔਰ ਇਨਫਲੇਸ਼ਨ ਰੇਟ ਜਿਹੜਾ ਮੇਜਰ ਕੰਪੋਨੈਂਟਸ ਦਾ ਹੈਗਾ ਕੰਜ਼ੂਮਰ ਪ੍ਰਾਈਸ ਇੰਡੈਕਸ ਜਿਹੜਾ
ਉਹ ਬਿਲੋ ਹਿਸਟੋਰੀਕਲ ਐਵਰੇਜ ਤੇ ਆਏਗਾ ਤੋ ਠੀਕ ਹੈਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈਗਾ ਕਿ ਸ਼ਰਪ ਪ੍ਰਾਈਜ਼ ਦੇ ਵਿੱਚ ਵੀ ਜਿਹੜੀ ਇਨਫਲੇਸ਼ਨ ਸੀਗੀ ਉਹ ਇਟ ਇਜ਼ ਈਜ਼ਿੰਗ ਸਲੋਲੀ, ਬੜੀ ਵੱਧ ਗਈ ਸੀ, ਨਾਓ ਇਟ ਇਜ਼ ਈਜ਼ਿੰਗ ਸਲੋਲੀ। ਬਾਕੀ ਉਹਨਾਂ ਨੇ ਗੱਲ ਇਨਫਲੇਸ਼ਨ ਦੇ ਬਾਰੇ ਕੁਛ ਹੋਰ ਚੀਜ਼ਾਂ ਵੀ ਕਹੀਆਂ, ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ। ਫਿਰ ਉਹਨਾਂ ਨੇ ਕੈਨੇਡੀਅਨ ਇਕਾਨਮੀ ਦੇ ਬਾਰੇ ਵੀ ਆਪਣੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੀ ਗਰੋਥ ਹੈਗੀ ਹੈ ਕੈਨੇਡੀਅਨ ਇਕਾਨਮੀ ਦੇ ਵਿੱਚ ਉਹ ਥਰਡ ਕੁਆਟਰ ਜਿਹੜਾ 2024 ਦਾ ਸੀਗਾ ਇਟ ਵਾਜ਼ ਸੌਫਟਰ ਦੈਨ ਐਕਸਪੈਕਟਡ। ਕੈਨੇਡਾ ਦੀ ਹੁਣ ਜਿਹੜੀ ਇਕਨੋਮਿਕ ਗਰੋਥ ਆ ਇਸ ਸਾਲ ਦੀ ਔਰ ਅਗਲੇ ਸਾਲ ਦੀ ਉਹਦੇ ਬਾਰੇ ਵੀ ਉਹਨਾਂ ਨੇ ਫੋਰਕਾਸਟ ਕੀਤੀ ਹੈ। ਬੈਂਕ ਆਫ ਕੈਨੇਡਾ ਕਹਿ ਰਿਹਾ ਹੈ ਕਿ 2025 ਔਰ 2026 ਦੇ ਵਿੱਚ ਜਿਹੜੀ ਕੈਨੇਡਾ ਦੀ ਇਕਨੋਮਿਕ ਗਰੋਥ ਹੈ ਉਹ 1.8% ਰਹੇਗੀ। ਸੋ ਕੈਨੇਡਾ ਇਕਨੋਮਿਕ ਗਰੋਥ ਫੋਰਕਾਸਟ ਟੂ ਐਵਰੇਜ 1.8% ਇਨ 2025 ਐਂਡ 2026। ਨਾਲ ਹੀ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਕੰਜ਼ਿਊਮਰ ਕੌਨਫੀਡੈਂਸ ਹੈਗਾ ਕਿਉਂਕਿ ਇੰਟਰਸਟ ਰੇਟ ਲੋ ਨੇ ਸੋ ਥੋੜੀ ਜਿਹੀ ਇਕਾਨਮੀ ਨੂੰ ਮਦਦ ਜਿਹੜੀ ਹੈ ਮਿਲ ਰਹੀ ਹੈ। ਹਾਲਾਂਕਿ ਉਹਨਾਂ ਨੇ ਇਹ ਪੁਆਇੰਟ ਵੀ ਕਿਹਾ ਹੈ ਕਿਉਂਕਿ ਇੱਕ ਉਹਦੇ ਚ ਇੰਪੋਰਟੈਂਟ ਫੈਕਟਰ ਉਹਨਾਂ ਨੇ ਐਡ ਕੀਤਾ ਹੈ ਕਿ ਸਾਡੀ ਕੈਨੇਡਾ ਦੀ ਗਵਰਨਮੈਂਟ ਜਿਹੜੀ ਹੈ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਤਬਦੀਲੀ ਆਈ ਹੈ। ਸੋ ਉਹਦੇ ਨਾਲ ਕਿਉਂਕਿ ਹੁਣ ਜ਼ਿਆਦਾ ਸਾਡੀ ਪਾਪੂਲੇਸ਼ਨ ਗਰੋਥ ਨਹੀਂ ਹੋਣੀ, ਅਸੀਂ ਇਮੀਗ੍ਰੇਸ਼ਨ ਦੇ ਵਿੱਚ ਥੋੜੀਆਂ ਤਬਦੀਲੀਆਂ ਲੈ ਕੇ ਆਏ ਹਾਂ ਤਾਂ ਉਹਦੇ ਕਾਰਨ ਵੀ ਸਾਡੀ ਬਹੁਤ ਜ਼ਿਆਦਾ ਇਕੋਨਮੀ ਨੂੰ ਮਦਦ ਨਹੀਂ ਮਿਲੇਗੀ। ਸੋ ਥੋੜੀ ਜਿਹੀ ਮਦਦ ਮਿਲ ਰਹੀ ਹੈ ਪਰ ਬਹੁਤ ਜ਼ਿਆਦਾ ਨਹੀਂ ਮਿਲੇਗੀ। ਹੁਣ ਗੱਲ ਕੀਤੀ ਉਹਨਾਂ ਨੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜੀ ਗਲੋਬਲ ਇਕੋਨਮੀ ਹੈ ਉਹ 3% ਦੇ ਨਾਲ ਗਰੋ ਕਰੇਗੀ। ਸੋ ਦ ਗਲੋਬਲ ਇਕੋਨਮੀ ਇਜ਼ ਐਂਟੀਸਪੇਟਡ ਟੂ ਗਰੋ ਐਟ ਅਰਾਊਂਡ 3%, ਇਹ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ। ਹੋਰ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਗੱਲਬਾਤ ਜਿਹੜੀ ਕਰ ਰਹੇ ਨੇ, ਯੂਐਸ ਦੀ ਜਿਹੜੀ ਜੀਡੀਪੀ ਹੈਗੀ ਆ ਉਹ ਸਟਰੋਂਗ ਰਹੇਗੀ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਦਾ ਕਿ ਬੈਂਕ ਆਫ ਕੈਨੇਡਾ ਜਿਹੜੀ ਇਹ ਗੱਲ ਕਰ ਰਿਹਾ ਹੈਗਾ, ਮੇਨ ਉਹਨਾਂ ਮੁੱਦਾ ਜਿਹੜਾ ਹੈ ਉਹ ਯੂਐਸ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਟੈਰਿਫ ਆ, ਉਹ ਕਹਿੰਦੇ ਜੀ ਹੁਣ ਫਿਰ ਸਾਰੀਆਂ ਗੱਲਾਂ ਕਰਕੇ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਨੇ ਕਿਹਾ ਕਿ ਹੁਣ ਜਿਹੜਾ ਅਸਲੀ ਮੁੱਦੇ ਤੇ ਆਉਂਦੇ ਆ ਉਹ ਹੈਗਾ ਯੂਐਸ ਟੈਰਿਫ ਦਾ। ਸੋ ਯੂਐਸ ਟੈਰਿਫ ਵੀ ਉਹਨਾਂ ਨੇ ਤੀਸਰਾ ਰੀਜ਼ਨ ਦੱਸਿਆ, ਜਿਹੜੇ 3 ਰੀਜ਼ਨ ਦੱਸੇ ਆ ਨਾ ਕਿ ਉਹਨਾਂ ਨੇ ਇੰਟਰਸਟ ਰੇਟ ਘੱਟ ਕੀਤਾ ਹੈ, ਉਹਦੇ ਵਿੱਚ ਤੀਸਰਾ ਰੀਜ਼ਨ ਯੂਐਸ ਟੈਰਿਫ ਦਾ ਵੀ ਹੈ। ਉਹਨਾਂ ਨੇ ਕਿਹਾ ਕਿ ਬਿਲਕੁਲ ਹੁਣ ਇਹ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਜਾਰੀ ਕੀਤੀ ਉਹਦੇ ਚ ਲਿਖਿਆ, ਜਿਹੜੀ ਡਿਟੇਲ ਰਿਪੋਰਟ ਜਾਰੀ ਕੀਤੀ ਔਰ ਪ੍ਰੈਸ ਕਾਨਫਰੰਸ ਵਿੱਚ ਵੀ ਇਹਦੀ ਚਰਚਾ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਨਵੀਂ ਯੂਐਸ ਐਡਮਿਨਿਸਟ੍ਰੇਸ਼ਨ ਹੈ ਇਟ ਇਜ਼ ਥ੍ਰੈਟਨਿੰਗ ਸਿਗਨੀਫਿਕੈਂਟ ਟੈਰਿਫ ਔਨ ਇੰਪੋਰਟ ਫਰੋਮ ਇਟਸ ਟ੍ਰੇਡਿੰਗ ਪਾਰਟਨਰਸ ਇੰਕਲੂਡਿੰਗ ਕੈਨੇਡਾ। ਸੋ ਇਹਦੇ ਨਾਲ ਡਿਸਕਸ਼ਨ ਸ਼ੁਰੂ ਹੋ ਗਈ ਹੈ ਕੈਨੇਡਾ ਦੇ ਵਿੱਚ ਰਿਟੈਲੀਏਟਰੀ ਟੈਰਿਫ ਦੀ। ਇਹ ਬੈਂਕ ਆਫ ਕੈਨੇਡਾ ਦੀ ਰਿਪੋਰਟ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ, ਠੀਕ ਹੈ, ਔਰ ਗਵਰਨਰ ਸਾਹਿਬ ਨੇ ਜੋ ਪ੍ਰੈਸ ਕਾਨਫਰੰਸ ਵੀ ਕਰ ਰਹੇ ਸੀ ਉਹ ਸਾਰੀਆਂ ਚੀਜ਼ਾਂ ਮੈਂ ਸ਼ੇਅਰ ਕਰ ਰਿਹਾ। ਉਹਨਾਂ ਨੇ ਫਿਰ ਇਹ ਕਿਹਾ ਕਿ ਬਹੁਤ ਸਾਰੀਆਂ ਡਿਟੇਲਸ ਅਜੇ ਪਤਾ ਤਾਂ ਨਹੀਂ ਹੈ, ਲੇਕਿਨ ਜੇ ਬਰੋਡ ਬੇਸ ਟੈਰਿਫ ਹੋਣ ਗਈਆਂ ਤਾਂ ਇਹਦੇ ਨਾਲ ਇਟ ਵਿਲ, ਇਹ ਉਹਨਾਂ ਦਾ ਕਹਿਣਾ, ਬੈਂਕ ਆਫ ਕੈਨੇਡਾ ਦੀ ਰਿਪੋਰਟ ਮੈਂ ਸ਼ੇਅਰ ਕਰ ਰਿਹਾ, ਇਹ ਉਹਨਾਂ ਦਾ ਕਹਿਣਾ ਕਿ ਇਟ ਵੁੱਡ ਸਿਵਰਲੀ ਡਿਸਰਪਟ ਗਲੋਬਲ ਟ੍ਰੇਡ। ਗਲੋਬਲ ਟ੍ਰੇਡ ਤੇ ਸਿਵਰਲੀ ਡਿਸਰਪਸ਼ਨ ਹੋਈ ਹੋਈ ਇਹਦੇ ਨਾਲ ਜੋ ਗੱਲ ਹੋ ਰਹੀ ਹੈ। ਕੈਨੇਡਾ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਦੇਰ ਆਰ ਆਲਰੇਡੀ ਸਾਈਨਸ ਆਫ ਥ੍ਰੈਟ ਆਫ ਟੈਰਿਫ ਇਜ਼ ਵੇਇੰਗ ਔਨ ਕੰਜ਼ਿਊਮਰ ਐਂਡ ਬਿਜ਼ਨਸ ਕੌਨਫੀਡੈਂਸ ਐਂਡ ਇਨਵੈਸਟਮੈਂਟ ਇੰਟੈਂਸ਼ਨ। ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਹਜੇ ਉਹਨਾਂ ਨੇ ਧਮਕੀ ਦਿੱਤੀ ਹੈ ਟੈਰਿਫ ਦੀ ਤਾਂ ਪਹਿਲਾਂ ਹੀ ਕੰਜ਼ਿਊਮਰ ਕੌਨਫੀਡੈਂਸ, ਬਿਜ਼ਨਸ ਕੌਨਫੀਡੈਂਸ, ਇਨਵੈਸਟਮੈਂਟ ਇੰਟੈਂਸ਼ਨ, ਬਈ ਇਹਦੇ ਤੇ ਪਹਿਲਾਂ ਹੀ ਅਸਰ ਪੈਂਦਾ ਨਜ਼ਰ ਆ ਰਿਹਾ। ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਇਹ ਹਜੇ ਉਹਨਾਂ ਨੇ ਥ੍ਰੈਟ ਹੀ ਦਿੱਤਾ ਟੈਰਿਫ ਦਾ ਉਧਰੋਂ ਹਜੇ ਅਮਰੀਕਾ ਵੱਲੋਂ, ਇਹਦੇ ਨਾਲ ਸਾਡੀ ਕੈਨੇਡੀਅਨ ਡਾਲਰ ਜਿਹੜਾ ਉਹਦੀ ਵੀ ਡਿਪਰੀਸੀਏਸ਼ਨ ਹੋਈ ਹੈਗੀ ਹੈ, ਠੀਕ ਹੈ। ਸੋ ਬਾਕੀ ਤੁਸੀਂ ਡਿਟੇਲ ਦੇ ਵਿੱਚ ਬੈਂਕ ਆਫ ਕੈਨੇਡਾ .ca ਜਾ ਕੇ ਉੱਥੇ ਵੀ ਪੜ੍ਹ ਲੈਣਾ, ਜਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਜੇ ਤੁਸੀਂ ਸੁਣੀ ਹੈ ਚੈਨਲ ਵਾਈ ਦੇ ਵਿੱਚ ਵੀ ਦਿਖਾ ਰਹੇ ਜਾਂ ਹੋਰ ਬਾਕੀ ਚੈਨਲ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਦਿਖਾ ਰਹੇ ਆ, ਉਹ ਵੀ ਤੁਸੀਂ ਸੁਣ ਸਕਦੇ ਹੋ। ਸਾਡੀ ਕੋਸ਼ਿਸ਼ ਹੋਏਗੀ ਕਿ ਵਾਈ ਮੀਡੀਆ ਦੇ ਉੱਤੇ ਲਗਾਤਾਰ ਤੁਹਾਨੂੰ ਅਸੀਂ ਅਪਡੇਟਡ ਰੱਖੀਏ ਸਾਰੀਆਂ ਖ਼ਬਰਾਂ ਦੇ ਨਾਲ, ਸਾਰੇ ਐਨਾਲਿਸਿਸ ਨਾਲ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਸੀਗੇ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਦੇ ਸਾਡੇ ਅੱਜ ਦੇ ਸਪੋਂਸਰ ਅਸੀਂ ਦੱਸ ਦਈਏ ਕਿ ਇਹਦੇ ਵਿੱਚ ਪੰਕਜ ਮੁੰਗਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ, ਅੱਗੇ ਚੱਲ ਕੇ ਉਹਨਾਂ ਦੇ ਨਾਲ ਵੀ ਬੜੀ ਡਿਟੇਲ ਚ ਗੱਲ ਕਰਾਂਗੇ। ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ ਸਾਹਿਬ ਸਾਡੇ ਦੇ ਸਪੋਂਸਰ ਨੇ ਔਰ ਨਾਲ ਇਸ ਸਮੇਂ ਸਾਡੇ ਜੁੜੇ ਹੋਏ ਨੇ, ਅਸੀਂ ਧੰਨਵਾਦ ਕਰਦੇ ਹਾਂ ਕਮਲ ਪਾਟੀਆ ਜੀ ਦਾ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਜੀ। ਹਾਂਜੀ ਕਮਲ ਪਾਟੀਆ ਜੀ, ਤੁਸੀਂ ਸਾਰੀ ਗੱਲਬਾਤ ਮੈਂ ਤੇ ਉਹਨਾਂ ਨੇ ਜੋ ਕਿਹਾ ਮੈਂ ਉਹੀ ਸੁਣਾ ਦਿੱਤਾ, ਤਾਂ ਤੁਹਾਡਾ ਹੁਣ ਇੱਥੇ ਪਹਿਲਾਂ ਫੋਨ ਨੰਬਰ ਦੁਬਾਰਾ ਦਿਓ, ਮੋਰਗੇਜ ਵਿਦ ਪੀਸ ਆਫ ਮਾਈਂਡ ਮੋਰਗੇਜ ਕਰਨੀ ਹੈ ਤੇ ਜਾਂ ਉਹਦੇ ਕੋਈ ਸਲਾਹ ਲੈਣੀ ਹੈ ਤੇ ਮੋਰਗੇਜ ਵਿਦ ਪੀਸ ਆਫ ਮਾਈਂਡ ਤੁਸੀਂ ਕਮਲ ਪਾਟੀ ਜੀ ਨਾਲ ਸੰਪਰਕ ਕਰਨਾ। ਪਹਿਲਾਂ ਫੋਨ ਨੰਬਰ ਔਰ ਆਪਣੇ ਵਿਚਾਰ ਦਿਓ, ਸਾਰੀ ਗੱਲਬਾਤ ਤੇ ਆਪਣਾ ਅਨਾਲਿਸਿਸ ਦਿਓ। ਗੋ ਅਹੈਡ ਸਰ।
ਯੁਧਵੀਰ ਜੀ, ਨੰਬਰ ਮੇਰਾ ਆ ਗਿਆ 416-564-6660, ਦੈਟ ਇਜ 416-564-6267, ਇਹ ਤੇ ਮੇਰਾ ਨੰਬਰ ਹੋ ਗਿਆ। ਬਾਕੀ ਤੁਸੀਂ ਬੜੀ ਡਿਟੇਲ ਚ ਰਿਪੋਰਟ ਦੱਸੀ ਹੈ, ਇਹਦੇ ਚ ਇੱਕ ਅੱਧ ਪੁਆਇੰਟ ਮੈਂ ਐਡ ਕਰ ਸਕਦਾ ਵਾ, ਨਾਟ ਫਰੋਮ ਦੀ ਬੈਂਕ ਆਫ ਕੈਨੇਡਾ ਗਵਰਨਰ ਸਾਹਿਬ ਦੀ ਰਿਪੋਰਟ, ਬਟ ਮੇਰਾ ਬੜੀ ਛੋਟੀ ਦੇ ਨਾਲ ਇਹ ਗੱਲ ਹੋ ਰਹੀ ਸੀ ਕਿ ਇਸ ਸਾਲ ਦੈਟ ਇਜ਼ ਇਨ ਈਅਰ 2025 ਇੰਟਰਸਟ ਰੇਟ ਉਹਨੇ ਟ੍ਰੈਂਡਿੰਗ ਇੰਟਰਸਟ ਰੇਟ ਨਾਲ ਕੱਟ ਕੇ 3.25 ਤੋਂ ਕੱਟ ਕੇ 2.5 ਤੱਕ ਚਲਾ ਜਾਏਗਾ ਔਰ ਈਵਨ 2 ਤੱਕ ਚਲਾ ਜਾਏਗਾ। ਉਹ ਇਹਨੂੰ ਮੈਂ ਜਰਾ ਟਵੀਕ ਕਰਾਂਗਾ ਜੋ ਹਾਲਾਤ ਮੇਰੇ ਨਜ਼ਰ ਆਏ, ਸਪੈਸ਼ਲੀ ਜਿਹੜੀ ਅਨਸਰਟੇਨਿਟੀ ਹੈ ਸਾਊਥ ਆਫ ਦੀ ਬਾਰਡਰ ਨੇਸ਼ਨ ਦੀ, ਉਸ ਅਨਸਰਟੇਨਿਟੀ ਦੇ ਬੇਸਿਸ ਤੇ ਜਿਹੜੇ ਡਿਫਰੈਂਟ ਏ ਲੈਂਡਰਸ ਹੈਗੇ ਨੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਇਹਨਾਂ ਇਹ ਬਾਈ ਐਂਡ ਆਫ ਦੀ ਈਅਰ ਅੱਧਾ ਪੁਆਇੰਟ ਹੋਰ ਘਟੇਗਾ। ਯਾਨੀ ਜਿੱਥੇ ਅਸੀਂ 1.25 ਪੁਆਇੰਟ ਘਟਣ ਦੀ ਐਕਸਪੈਕਟੇਸ਼ਨ ਸਕੇ ਸਾਂ 2025 ਉਹ ਘਟ ਕੇ ਕੁਆਰਟਰ ਪੁਆਇੰਟ ਅੱਜ ਘਟ ਗਿਆ ਤੇ ਅੱਧਾ ਕੁ ਪੁਆਇੰਟ ਹੋਰ ਘਟਣ ਦੀ ਉਮੀਦ ਹੈ ਐਸ ਥਿੰਗਸ ਸਟੈਂਡ ਨਾਓ। ਸਾਰਾ ਕੁਝ ਫਲੂਇਡ ਹੈਗਾ ਹੈ, ਕਿੱਥੇ ਅੱਗੇ ਇਨ ਦੀ ਕਮਿੰਗ ਵੀਕਸ ਕੀ ਹੁੰਦਾ ਹੈ, ਬਟ ਇਸ ਵਾਸਤੇ ਜਿਹੜੇ ਲੋਕੀ ਆਪਣੀ ਪਲੈਨਿੰਗ ਕਰ ਰਹੇ ਸਨ ਉਹ ਸੋਚ ਲੈਣ ਦੈਟ ਅੱਜ ਦੇ ਘਟਣ ਦੇ ਬਾਅਦ, ਅੱਜ ਦੇ ਕੁਆਰਟਰ ਪੁਆਇੰਟ ਘਟਣ ਦੇ ਬਾਅਦ ਅੱਧਾ ਪੁਆਇੰਟ ਹੋਰ ਘਟਣ ਦੇ ਚਾਂਸਿਸ ਹੈ ਨੇ। ਜਿਆਦਾ ਘਟ ਜਾਏ ਤਾਂ ਬਹੁਤ ਚੰਗਾ ਹੈ, ਬਿਕੋਜ਼ ਫਰੋਮ ਮਾਈ ਪੁਆਇੰਟ ਆਫ ਵਿਊ, ਫਰੋਮ ਦੀ ਬੋਰੋਅਰਸ ਪੁਆਇੰਟ ਆਫ ਵਿਊ ਮੋਰਗੇਜ, ਇਟ ਇਜ਼ ਬੈਟਰ ਕਿ ਘਟ ਜਾਣ। ਇਨਫਲੇਸ਼ਨ ਅਗਰ ਲੋ ਰਹੇ, ਸੇਵਿੰਗ ਰੇਟ ਹਾਈ ਹੋਣ ਦੇ ਚਾਂਸ ਜਰਾ ਘੱਟ ਨਜ਼ਰ ਆਉਂਦੇ ਪਏ ਨੇ, ਟ੍ਰੇਡ ਇਨਕਰੀਜ਼ਿੰਗ ਟ੍ਰੇਡ ਉਹ ਵੀ ਜਰਾ ਘੱਟ ਨਜ਼ਰ ਆਉਂਦਾ ਪਿਆ ਹੈ, ਤੇ ਇਸ ਵਾਸਤੇ ਜਿਹੜਾ ਹੈ ਨਾ ਦਿਸ ਇਜ਼ ਪ੍ਰੈਡਿਕਸ਼ਨ। ਕਮਿੰਗ ਬੈਕ ਟੂ ਕਿ ਲੋਕਾਂ ਨੇ ਜਿਨ੍ਹਾਂ ਨੇ ਮੋਰਗੇਜ ਲੈਣੀ ਹੈ, ਸ਼ੁੱਡ ਦੇ ਗੋ ਇਨ ਫੋਰ ਰੇਟ ਔਰ ਫਿਕਸ? ਫਿਊ ਵੀਕਸ ਬੈਕ ਆਈ ਵੁਡ ਹੈਵ ਸੈਡ ਕਿ ਤੁਸੀਂ ਵੇਰੀਏਬਲ ਰੇਟ ਲਓ, ਹੋਰ ਕੁਛ ਨਾ ਸੋਚੋ। ਬਟ ਅਗਰ ਵੇਰੀਏਬਲ ਰੇਟ ਐਂਡ ਫਿਕਸ ਰੇਟ ਵੇਰੀਏਬਲ ਚ ਹੋਰ ਇੰਨਾ ਘਟਣ ਦੀ ਉਮੀਦ ਘੱਟ ਨਜ਼ਰ ਆ ਰਹੀ ਹੈ, ਤੋ ਦੈਨ ਇਟ ਇਜ਼ ਬੈਟਰ ਕਿ ਹਰ ਬੰਦਾ ਆਪਣੀ ਇੰਡੀਵਿਜੁਅਲ ਪੋਜੀਸ਼ਨ ਚੈੱਕ ਕਰੇ। ਜਿਸ ਕਿਸੇ ਨੇ ਕਿਸੇ ਵੀ ਮੋਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰ ਲੋ, ਮੇਰੇ ਨਾਲ ਗੱਲ ਕਰੋ, ਕਿਸੇ ਵੀ ਮੋਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰਕੇ ਉਹ ਦੇਖ ਲੋ ਕਿ ਤੁਹਾਡੇ ਵਾਸਤੇ ਇਸ ਸਾਲ ਡਿਪੈਂਡਿੰਗ ਓਨ ਕਿ ਤੁਹਾਡਾ ਪੋਰਟਫੋਲੀਓ ਕੀ ਹੈਗਾ, ਤੁਹਾਡੀ ਇਨਕਮ ਦਾ ਸੋਰਸ ਕੀ ਹੈ, ਤੇ ਤੁਸੀਂ ਕਿਸ ਏਜ ਬੈਕਟ ਚ, ਉਹਦੇ ਬੇਸਿਸ ਦੇ ਉੱਤੇ ਵਿਲ ਬੀ ਏਬਲ ਟੂ ਗਾਈਡ ਕਿ ਤੁਹਾਨੂੰ ਅੱਗੇ ਵੇਰੀਏਬਲ ਤੇ ਜਾਣਾ ਚਾਹੀਦਾ ਜਾਂ ਤੁਸੀਂ ਫਿਕਸਡ ਵੀ ਕੰਸੀਡਰ ਕਰ ਸਕਦੇ ਹੋ। ਇੱਕ ਗੱਲ ਜ਼ਰੂਰ ਹੈ ਜੁਗਵੀਰ ਜੀ, ਦੈਟ ਆਲ ਦੀ ਬੈਂਕਸ, ਆਲ ਦੀ ਲੈਂਡਰਸ ਆਰ ਹਾਊ ਵੁਡ ਆਈ ਸੇ, ਦੇ ਆਰ ਆਲਸੋ ਡੈਸਪਰੇਟ ਟੂ ਰਿਟੇਨ ਕਲਾਇੰਟਸ। ਤੇ ਅਗਰ ਤੁਹਾਡਾ ਰਿਨਿਊਅਲ ਆ ਰਿਹਾ ਹੈ ਤੇ ਤੁਸੀਂ ਯੂ ਆਰ ਇਨ ਅ ਪੋਜੀਸ਼ਨ, ਮੈਂ ਇਹ ਵਰਡ ਡੈਸਪਰੇਟ ਯੂਜ਼ ਕਰ ਰਿਹਾ ਬਿਕੋਜ਼ ਨੋਬਡੀ ਲਾਈਕਸ ਟੂ ਲੂਜ਼ ਬਿਜ਼ਨਸ। ਜਿਨ੍ਹਾਂ ਦੇ ਕੋਲ ਬਿਜ਼ਨਸ ਹੈ ਲੋਕੀ ਬਿਜ਼ਨਸ ਵਧਾਉਣ ਦੀ ਸੋਚਦੇ ਨੇ, ਬੈਂਕਸ ਵਾਸਤੇ ਮੋਰਗੇਜ ਇਜ਼ ਅ ਬਿਜ਼ਨਸ, ਤੇ ਉਹ ਬਿਜ਼ਨਸ ਵਧਾਉਣ ਦੀ ਸੋਚਦੇ ਪਏ ਨੇ, ਤੇ ਅਗਰ ਤੁਸੀਂ ਤੁਹਾਡਾ ਰਿਨਿਊਅਲ ਆਇਆ ਹੈ ਤੁਸੀਂ ਨੈਗੋਸ਼ੀਏਟ ਕਰੋ। ਕਿਸ ਤਰ੍ਹਾਂ ਨੈਗੋਸ਼ੀਏਟ ਕਰਨਾ ਹੈ, ਅਗਰ ਉਹ ਸਲਾਹ ਮੇਰੇ ਕੋਲ ਲੈਣੀ ਹੈ ਤੇ ਲੈ ਲਓ, ਆਈ ਵਿਲ ਟੈਲ ਯੂ ਹਾਊ ਟੂ ਨੈਗੋਸ਼ੀਏਟ ਐਂਡ ਗੈਟ ਦੀ ਬੈਸਟ ਡੀਲ ਫੋਰ ਯੋਰ ਸੈਲਫ। ਯੁਧਵੀਰ ਜੀ,
ਬਹੁਤ ਸ਼ੁਕਰੀਆ ਜੀ, ਔਰ ਇਸ ਮੌਕੇ ਦੇ ਉੱਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਨਾ ਚਾਹਾਂਗੇ। ਥੈਂਕ ਯੂ ਸੋ ਮਚ, ਵੀ ਵਿਸ਼ ਯੂ ਆਲ ਦ ਬੈਸਟ ਸਰ, ਆਲ ਦੀ ਬੈਸਟ, ਆਲ ਦੀ ਬੈਸਟ। ਥੈਂਕ ਯੂ ਕਮਲ ਪਾਟਿਆ ਜੀ, ਥੈਂਕ ਯੂ ਸਰ,
ਥੈਂਕ ਯੂ ਯੁਧਵੀਰ ਜੀ। ਤੁਹਾਨੂੰ
ਨੰਬਰ ਜ਼ਰੂਰ ਦੇ ਦਿਓ ਸਰ, ਇੱਕ ਵਾਰ ਆਪਣਾ ਨੰਬਰ ਜ਼ਰੂਰ ਦੇ ਦਿਓ। ਥੈਂਕ ਯੂ।
ਹਾਂਜੀ, ਮੇਰਾ ਨੰਬਰ ਹੈ 416-564-6667, ਦੈਟ ਇਜ਼ 416-564-6267, ਐਂਡ ਵਿਸ਼ਿੰਗ ਐਵਰੀ ਵਨ ਆਲ ਦੀ ਵੈਰੀ ਬੈਸਟ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦ ਬੈਸਟ। ਥੈਂਕ ਯੂ, ਥੈਂਕ ਯੂ। ਔਰ ਇੱਥੇ ਹਾਂਜੀ ਜੀਆ ਜੀ, ਤੁਸੀਂ ਆਪਣੇ ਸਪਾਂਸਰ ਅਨਾਊਂਸ ਕਰ ਦਿਓ। ਅਰਵਿੰਦ ਜੀ ਵੀ ਸਾਡੇ ਨਾਲ ਨੇ ਔਰ ਪੰਕਜ ਮੋਂਗਾ ਜੀ ਵੀ ਹੁਣੇ ਜੁੜ ਗਏ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਜੀਆ ਜੀ ਆਪਣੇ ਮੇਨ ਸਪਾਂਸਰ ਜ਼ਰੂਰ ਅਨਾਊਂਸ ਕਰ ਦਿਓ। ਔਰ ਮੈਂ ਕੁਇਕਲੀ ਇੱਥੇ ਦੱਸਣਾ ਚਾਹਾਂਗਾ ਕਿ ਤੁਹਾਡੇ ਸਾਰਿਆਂ ਦੀ ਜਿਹੜੀ ਫੀਡਬੈਕ ਹੈ 416-475-5000 ਦੇ ਉੱਤੇ ਅਸੀਂ ਐਕਸਪੈਕਟ ਕਰਾਂਗੇ। ਤੁਸੀਂ ਵਾਈ ਪਲੱਸ ਜਿਹੜਾ ਚੈਨਲ, ਮੈਂ ਦੁਬਾਰਾ ਦੱਸ ਰਿਹਾ ਜੀ, ਵਾਈ ਪਲੱਸ ਜਿਹੜਾ ਚੈਨਲ ਹੈ ਉਹ ਜ਼ਰੂਰ ਤੁਸੀਂ ਆਪਣੇ ਫੇਵਰੇਟ ਦੇ ਵਿੱਚ ਸੇਵ ਕਰ ਲਓ। ਵਾਈ ਪਲੱਸ ਜਿਹੜਾ ਚੈਨਲ ਹੈ ਆਪਣੇ ਫੇਵਰੇਟ ਦੇ ਵਿੱਚ ਸੇਵ ਕਰ ਲਓ, ਕਿਉਂਕਿ ਚੈਨਲ ਵਾਈ ਤੁਸੀਂ ਦੇਖਦੇ ਹੀ ਹੋ, ਰੋਜਰ 857, ਬੈਲ 828-10-2418, ਪਰ ਵਾਈ ਪਲੱਸ ਜਿਹੜਾ ਉਹ ਹਰ ਬਾਕਸ ਦੇ ਉੱਤੇ ਅਵੇਲੇਬਲ ਹੈ। ਉਹਦੇ ਉੱਤੇ ਅਸੀਂ ਇਲੈਕਸ਼ਨ ਦੀ ਕਵਰੇਜ, ਵਾਈ ਮੀਡੀਆ
ਪੋਲੀਟੀਕਲ ਸੈਂਸੈਕਸ ਦੇ ਤਹਿਤ ਉਹਦੇ ਤੇ ਬਿਜ਼ਨਸ ਦੀ ਕਵਰੇਜ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ। ਇਸ ਤੋਂ ਇਲਾਵਾ ਦੁਨੀਆਂ ਵਿੱਚ ਕੈਨੇਡਾ ਦੀਆਂ ਨਿਊਜ਼ ਨੇ, ਇੰਟਰਨੈਸ਼ਨਲ ਨਿਊਜ਼ ਨੇ, ਕਮਿਊਨਿਟੀ ਦੇ ਵਿੱਚ ਹੈ, ਡੇਲੀ ਪੋਲ ਸਰਵੇ ਉਹਦੇ ਚ ਆਇਆ ਕਰੇਗਾ, ਡੇਲੀ ਪੋਲ ਸਰਵੇ ਉਹਦੇ ਤੇ ਅਨੈਲਿਸਿਸ। ਮੈਂ ਦੁਬਾਰਾ ਦੱਸ ਰਿਹਾ ਹੈਗਾ, ਹਰ ਆਈ ਪੀ ਬਾਕਸ ਤੇ ਅਵੇਲੇਬਲ ਹੈ ਵਾਈ ਮੀਡੀਆ ਦਾ ਚੈਨਲ ਵਾਈ ਪਲੱਸ। ਵਾਈ ਮੀਡੀਆ ਦਾ ਚੈਨਲ ਵਾਈ ਪਲੱਸ ਤੁਸੀਂ ਸੇਵ ਕਰ ਲਓ ਔਰ ਇਹਦੇ ਬਾਰੇ ਸਾਨੂੰ ਫੀਡਬੈਕ ਦਿਓ। ਜੇ ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਹੈ ਵਾਈ ਪਲੱਸ ਲੱਭਣ ਦੀ, ਚੈਨਲ ਵਾਈ ਤੇ ਹੈ ਹੀ ਹੈ ਤੁਹਾਡੇ ਕੋਲ ਸਾਰਿਆਂ ਕੋਲ, ਚੈਨਲ ਵਾਈ ਦੇ ਵਿੱਚ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼ ਕਵਰੇਜ ਜਾਰੀ ਰਹੇਗੀ, ਲੇਕਿਨ ਨਾਨ ਸਟੋਪ 24/7 ਆਲ ਇੰਗਲਿਸ਼ ਚੈਨਲ ਵਾਈ ਪਲੱਸ ਤੁਸੀਂ ਸੇਵ ਕਰੋ। ਉਹਦੇ ਚ ਤੁਹਾਨੂੰ ਬਹੁਤ ਸਾਰੀ ਹੋਰ ਡਿਟੇਲਸ ਕਵਰੇਜ ਮਿਲੇਗੀ, ਕਿਉਂਕਿ ਇੱਧਰ ਸਾਡੇ ਕੋਲ ਪੰਜਾਬ ਦੀ, ਦਿੱਲੀ ਦੀਆਂ ਇਲੈਕਸ਼ਨਾਂ ਚੱਲ ਰਹੀਆਂ, ਪੰਜਾਬ ਦੀਆਂ ਖਬਰਾਂ, ਕ੍ਰਿਕਟ, ਕਬੱਡੀ, ਸਭ ਕੁਝ ਇੱਧਰ ਕਵਰ ਕਰਨਾ ਹੁੰਦਾ, ਕਮਿਊਨਿਟੀ ਇਵੈਂਟਸ ਜਿਹੜੇ ਪੰਜਾਬੀ, ਹਿੰਦੀ, ਉਰਦੂ ਚ ਹੁੰਦੇ ਨੇ, ਲੇਕਿਨ ਉਹਦੇ ਕਾਰਨ ਬਹੁਤ ਸਾਰੀ ਸਾਡੀ ਜਿਹੜੀ ਕਵਰੇਜ ਹੈ, ਇੰਪੋਰਟੈਂਟ ਕਵਰੇਜ ਕੈਨੇਡਾ ਦੀ, ਕਮਿਊਨਿਟੀ ਦੀ, ਉਹ ਇੱਧਰ ਜਗ੍ਹਾ ਨਹੀਂ ਮਿਲ ਪਾਉਂਦੀ ਚੈਨਲ ਵਾਈ ਤੇ। ਵਾਈ ਪਲੱਸ ਤੇ ਬਹੁਤ ਜ਼ਬਰਦਸਤ ਕਵਰੇਜ ਹੈ, ਉਹ ਤੁਸੀਂ ਜ਼ਰੂਰ ਦੇਖਣੀ ਹੈ। ਠੀਕ ਹੈ ਜੀ, ਜੀ 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 ਅਰਵਿੰਦ ਜੀ, ਜੀ ਆ ਜੀ ਅਰਵਿੰਦ ਜੀ,
ਬਿਲਕੁਲ। तो दोस्तों, आप लोगों को आज के स्पॉन्सर्स को छोटे से तो शुक्रिया बोलने का वक्त आ गया, तो आप लोगों को बिल्कुल उनके बारे में बता देती हूँ। प्रिंसेस मार्गरेट कैंसर फाउंडेशन के बारे में बात दोस्तों जरूर करेंगे। बाय 2050 ऐसा एस्टिमेट किया जा रहा है कि जो कैंसर केसेस हैं वो 77% राइज कर सकते हैं, इसीलिए प्रिंसेस मार्गरेट जो है वो रेन कर रही है अपने कमिटमेंट कैंसर आउटकम्स को ट्रांसफॉर्म करने के लिए। इन द क्वेस्ट जिसे वो बुला रहे हैं कैरी द फायर, लेकिन वो ये अकेले नहीं कर सकते हैं, हमें आपकी मदद की जरूरत है। तो टुगेदर लेट्स कैरी द फायर फॉर अ वर्ल्ड फ्री फ्रॉम द फियर ऑफ कैंसर, और हर कैंसर पेशेंट को एक ब्राइटर टुमारो हम जरूर देंगे। डोनेट टू द प्रिंसेस मार्गरेट कैंसर फाउंडेशन एट carrythefire.ca, दैट इज carrythefire.ca। उसके साथ बैडमिंटन खेलने का होमन तो आई बैटल डोर के संग प्रोफेशनल या रिक्रिएशनल बैटल डोर करें सबको दंग। क्या आपको बैडमिंटन ट्रेनिंग चाहिए या सिर्फ फन के लिए खेलना चाहते हैं, बैटल डोर के स्पेशल ऑफर सिर्फ आपके लिए हैं। बिफोर 6 PM एंजॉय कर सकते हैं सिर्फ $25, वीकेंड पर भी सिर्फ $25, दो घंटे के बाद तीसरा घंटा सिर्फ $10 पर आर के रेट पर, रात के 10 बजे के बाद सिर्फ $20, और बिगिनर लेसन्स अवेलेबल है $100 पर मंथ के रेट पर। हमारी प्रो शॉप में आपको जेन्युइन बैडमिंटन रैकेट, शटल, शूज और स्ट्रिंगिंग सर्विसेज भी मिलेंगी। हम सुबह के 6 बजे से लेकर रात के 12 बजे तक खुले हैं। बुकिंग के लिए विजिट कीजिए battledoorbadminton.com, एड्रेस 141 ट्रेडर्स वैली ड्राइव, वॉन हाईवे 50 पर। कॉल कीजिए 6474284039, 6474284039 पर। वी लव बैडमिंटन एंड सो विल यू, कम एंड प्ले एट बैटल डोर। उसी के साथ बता दूं मिकासा बाय बेडरूम बुटीक के बारे में, लंदन की सबसे स्टाइलिश शॉपिंग डेस्टिनेशन, मैट्रेस, बेडसेट, सोफाज, डाइनिंग टेबल्स और होम डेकोर, ऑल अंडर वन रूफ, एंजॉय अप टू 60% ऑफ दिस हॉलिडे सीजन प्लस फ्री डिलीवरी। विजिट कीजिए 217 किंग स्ट्रीट लंदन या कॉल कीजिए 519-433-6999। आपको बता दूं नवदीप बग्गा जी के बारे में, जीटीए के होम बायर्स से सेलर, अगर आप घर खरीदना चाहते हो या पुराना घर बेचना चाहते हो, ई मैक्स एक्सलेंस नवदीप बग्गा थोड़े लिए रेडी ने। नवदीप बग्गा जी की एक्सपर्टीज प्री कंस्ट्रक्शन, रीसेल, रेजिडेंशियल प्रॉपर्टीज में है, कई सालों का एक्सपीरियंस लेकर आप लोगों के पास आए हैं। कॉल कीजिए रीमैक्स एक्सलेंस के नवदीप बग्गा जी को आज ही। द नंबर टू कॉल इज 6477034958, 6477034958। नवदीप बग्गा फ्रॉम रीमैक्स एक्सलेंस, जीटीए दे हर कोने विच तुहाडे ड्रीम होम दा एड्रेस। दोस्तों, ये थे हमारे स्पॉन्सर्स के लिए एक छोटा सा थैंक यू। उसके बाद बात का सिलसिला बिल्कुल जारी रखेंगे। हमारे साथ पंकज मोंगा जी भी जुड़ चुके हैं, अरविंद जी भी हमारे साथ जुड़े हुए हैं, तो उनसे बातचीत बिल्कुल जारी रखेंगे। जी अरविंद जी,
थैंक यू सो मच। रिया जी, साडे नाल पंकज मोंगा साहब जुड़ चुके हैं जी। पंकज जी, स्वागत है थोड़ा चैनल वाई ते, रेडियो वाई ते, स्वागत है जी पंकज मोंगा साहब।
थैंक यू वेरी मच अरविंद जी, ते मेरी तरफ सब नो गुड मॉर्निंग जी।
गुड मॉर्निंग सर। सर जरूर, बैंक ऑफ कैनेडा दे जड़े ने कट किते हैं रेट ऑफ ट्रांस 3%, ते अनसर्टेनिटी थोड़े सामने है, साडे सदरन बॉर्डर वन ऑफ द मेन एक्सपोर्ट ट्रेड पार्टनर्स कैनेडा दे यूएसए, क्या एक्सपेक्ट कर दियो, इदी की आउटलुक होगी मोंगा साहब?
देखो आज उन्होंने 0.25 घटाया जिहड़ा कि एक्सपेक्टेड सीगा, ਸਾਨੂੰ ਪਹਿਲਾਂ ਤੋਂ ਦਿਖ ਹੀ ਰਿਹਾ ਸੀਗਾ ਕਿ 0.25 ਘਟਾਉਣਗੇ, ਬਟ ਉਹਨਾਂ ਦੀ ਜਿਹੜੀ ਬਾਅਦ ਚ ਕਾਨਫਰੰਸ ਹੋਈ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ, ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹ ਜਿਹੜੇ ਇੰਟਰਸਟ ਰੇਟ ਘਟਾਏ ਨੇ ਇਹ ਸੋਚ ਕੇ ਨਹੀਂ ਘਟਾਏ ਕਿ ਇਹਦੇ ਚ ਅਸੀਂ ਕਿਸੇ ਤਰ੍ਹਾਂ ਵੀ ਜਿਹੜੀ ਟੈਰਿਫ ਨੇ ਉਹਨੂੰ ਕੰਸੀਡਰ ਹੀ ਨਹੀਂ ਕੀਤਾ, ਕਿਉਂਕਿ ਹਲੇ ਤੱਕ ਉਹ ਚੀਜ਼ ਆਈ ਨਹੀਂ ਹੈ, ਜਦੋਂ ਆਵੇਗੀ ਉਦੋਂ ਗੱਲ ਕਰਾਂਗੇ, ਲੇਕਿਨ ਇਸ ਵੇਲੇ ਅਸੀਂ ਉਹਨੂੰ ਕੰਸੀਡਰ ਨਹੀਂ ਕਰ ਰਹੇ ਹਾਂ। ਅਸੀਂ ਕੰਸੀਡਰ ਕਰ ਰਹੇ ਹਾਂ ਕਿ ਇਨਫਲੇਸ਼ਨ 1.8% ਚਲੀ ਗਈ, ਬਾਕੀ ਚੀਜ਼ਾਂ ਜਿਹੜੀਆਂ ਗਰੋਥ ਨੇ ਸਾਨੂੰ ਥੋੜੀ ਬਹੁਤ ਦਿਖਦੀ ਪਈ ਹੈ, ਸੋ ਇਸ ਵਜ੍ਹਾ ਨਾਲ ਅਸੀਂ ਇੰਟਰਸਟ ਰੇਟ ਘਟਾ ਰਹੇ ਹਾਂ। ਹੁਣ ਸੈਟਰਡੇ ਨੂੰ ਕੀ ਹੁੰਦਾ ਹੈ, 1 ਫਰਵਰੀ ਨੂੰ ਕੀ ਹੁੰਦਾ ਹੈ, ਉਹ ਚੀਜ਼ਾਂ ਜਦੋਂ ਆ ਜਾਣਗੀਆਂ ਉਹ ਤੋਂ ਬਾਅਦ ਅਸੀਂ ਕਵਾਂਗੇ। ਯੈਸ, ਜਿਵੇਂ ਤੁਸੀਂ ਹੁਣੇ ਕਿਹਾ, ਅਨਸਰਟਨਿਟੀ ਬਣੀ ਹੋਈ ਹੈ ਸਾਡੇ ਵਾਸਤੇ, ਹੋਏਗਾ ਕੀ, ਕਿਵੇਂ ਹੋਏਗਾ, ਅਸੀਂ ਕੋਈ ਟ੍ਰੇਡ ਵਾਰਸ ਤਾਂ ਨਹੀਂ ਚਲੇ ਜਾਂਗੇ, ਇਹਦੀਆਂ ਸਿਚੁਏਸ਼ਨ ਜਿਹੜੀਆਂ ਨੇ ਸਾਨੂੰ ਖਰਾਬ ਕਰ ਸਕਦੀਆਂ ਨੇ। ਸੋ ਲੈਟਸ ਸੀ ਹੁੰਦਾ ਕੀ ਹੈ, ਕਿਉਂਕਿ ਹਾਲੇ ਤੱਕ ਕਿਸੇ ਨੂੰ ਕੁਛ ਪਤਾ ਹੀ ਨਹੀਂ ਹੈ ਅਰਵਿੰਦ ਜੀ, ਅਗਰ ਉਹ ਲਗਾਵੇਗਾ ਕਿੰਨਾ ਲਗਾਵੇਗਾ, ਕਿਹੜੀਆਂ ਚੀਜ਼ਾਂ ਤੇ ਲਗਾਵੇਗਾ ਟੈਰਿਫ, ਕਿੰਨੀ ਦੇਰ ਲੱਗੇਗਾ, ਅਸੀਂ ਰਿਟੈਲੀਏਸ਼ਨ ਕਰਾਂਗੇ ਤਾਂ ਫਿਰ ਉਸ ਤੋਂ ਬਾਅਦ ਕੀ ਹੋਵੇਗਾ, ਕਿਉਂਕਿ ਇਹ ਤਾਂ ਮੰਨ ਕੇ ਚੱਲੋ ਬੈਂਕ ਆਫ ਕੈਨੇਡਾ ਵਾਸਤੇ ਇਹ ਦੋ ਧਾਰੀ ਤਲਵਾਰ ਹੈ। ਅਗਰ ਟੈਰਿਫ ਲੱਗ ਜਾਂਦੇ ਨੇ, ਦੋ ਧਾਰੀ ਤਲਵਾਰ ਕਿਵੇਂ ਹੈਗੀ ਹੈ, ਅਗਰ ਟੈਰਿਫ ਲੱਗ ਜਾਣਗੇ 25% ਸਾਨੂੰ ਦਿੱਕਤ ਹੋ ਜਾਏਗੀ ਗਰੋਥ ਚ, ਉਹ ਤਾਂ ਦਿੱਕਤ ਹੋ ਜਾਏਗੀ, ਲੇਕਿਨ ਸਾਨੂੰ ਜਿਹੜਾ ਰਿਟੈਲੀਏਟ ਕਰਨਾ ਪਏਗਾ ਉਹ ਰਿਟੈਲੀਏਟ ਅਸੀਂ ਵੀ 25% ਅਗਰ ਲਾ ਦਿਆਂਗੇ, ਜਿਹੜੀਆਂ ਸਰਕਾਰ ਗੱਲ ਕਰਦੀ ਪਈ ਹੈ 150 ਬਿਲੀਅਨ ਦੀ ਗੱਲ ਕਰਦੇ ਪਏ ਨੇ ਇਸ ਵੇਲੇ 25%, ਸਰ 25% ਸਾਡੀ ਕੰਟਰੀ ਚ ਮਹਿੰਗੀਆਂ ਹੋ ਜਾਣਗੀਆਂ। ਉਹ ਦੇਖਣਾ ਪਏਗਾ ਕਿ ਇਨਫਲੇਸ਼ਨ ਇੰਨੀ ਮਹਿੰਗੀ ਹੁੰਦੀ ਹੈ ਟੈਰਿਫ ਵਾਰ ਤੇ, ਅਗਰ ਇਨਫਲੇਸ਼ਨ ਜ਼ਿਆਦਾ ਵੱਧਦੀ ਹੈ ਤਾਂ ਬੈਂਕ ਆਫ ਕੈਨੇਡਾ ਨੂੰ ਰੁਕਣਾ ਪਏਗਾ, ਇੰਟਰਸਟ ਰੇਟ ਨਹੀਂ ਘਟਾਏਗਾ। ਅਗਰ ਇਨਫਲੇਸ਼ਨ ਘਟੀ ਰਹਿੰਦੀ ਹੈ ਤਾਂ ਗਰੋਥ ਦੇਣ ਵਾਸਤੇ ਉਹਨੂੰ ਇੰਟਰਸਟ ਰੇਟ ਹੋਰ ਵੀ ਘਟਾਉਣਾ ਪੈ ਸਕਦਾ। ਸੋ ਇਹ ਬੜੀ ਦੋ ਦਾਰੀ ਤਲਵਾਰ ਹੈ, ਦੇਖਦੇ ਹਾਂ ਕਿ ਚੱਲ ਕੇ ਕੀ ਹੁੰਦਾ, ਬਟ ਵੈਰੀ ਵੈਰੀ ਅਨਸਰਟਨ ਅਰਵਿੰਦ ਜੀ, ਮੈਂ ਇਹ ਕਹਿਣਾ ਚਾਹਾਂਗਾ। ਜੀ ਅਰਵਿੰਦ ਜੀ,
ਮੰਗਲ ਸਾਹਿਬ ਜ਼ਰੂਰ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਕਿ ਤੁਸੀਂ ਟੀਵੀ ਤੇ ਕਾਲ ਕਰ ਸਕਦੇ ਹੋ, ਟੀਵੀ ਸਟੂਡੀਓ ਨੰਬਰ ਫਲੈਸ਼ ਕਰ ਰਹੇ ਹੈਗੇ ਆ, ਮੰਗਲ ਸਾਹਿਬ ਨਾਲ ਕੋਈ ਵੀ ਤੁਸੀਂ ਪ੍ਰਸ਼ਨ ਕੋਈ ਵੀ ਕੁਐਸਚਨ ਕਰਨਾ ਰਿਲੇਟਡ ਟੂ ਫਾਈਨੈਂਸ ਫਾਈਨੈਂਸ਼ੀਅਲ ਪਲੈਨਿੰਗ, ਜ਼ਰੂਰ ਮੰਗਲ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਡਾਇਰੈਕਟਲੀ, ਤੇ ਕੋਈ ਵੀ ਕੁਐਸਚਨ ਤੁਸੀਂ ਪੁੱਟ ਕਰਨਾ, ਕੋਈ ਆਪਣਾ ਵਿਊ ਪੁਆਇੰਟ ਪੁੱਟ ਕਰਨਾ ਜ਼ਰੂਰ। ਮੰਗਲ ਸਾਹਿਬ, ਮੈਂ ਤੁਸੀਂ ਜਿਵੇਂ ਟ੍ਰੇਡ ਵਾਰ ਦੀ ਗੱਲ ਕੀਤੀ ਹੈਗੀ ਹੈ, ਟ੍ਰੇਡ ਵਾਰ ਤੁਹਾਨੂੰ ਕੀ ਲੱਗਦਾ ਕਿ ਟ੍ਰੇਡ ਵਾਰ ਜਿਸ ਤਰ੍ਹਾਂ ਦੇ ਸਾਡੇ ਪੋਲੀਟੀਕਲ ਲੀਡਰਸ ਨੇ ਇੱਕ ਜਿਹੜੀ ਹੈਗੀ ਹੈ ਲਿਸਟ ਵੀ ਬਣਾ ਚੁੱਕੇ ਹੈਗੇ ਆ ਕਿ ਇਹਨੇ ਟ੍ਰੇਡ ਵਾਰਸ ਕੀਤਾ ਜਾਊਗਾ, ਲੇਕਿਨ ਇਹ ਤੋਂ ਪਹਿਲਾਂ ਕੋਵਿਡ ਟਾਈਪ ਆਫ ਸਿਚੁਏਸ਼ਨ ਜਿਹੜੀ ਹੈਗੀ ਹੈ, ਪੈਕੇਜ ਦੀ ਗੱਲਬਾਤ ਕੀਤੀ ਜਾ ਰਹੀ ਹੈ, ਉਹਦਾ ਕੀ ਇਕਨੋਮਿਕ ਤੇ ਸਾਡੀ ਇਕਾਨਮੀ ਉੱਤੇ ਕੀ ਇੰਪੈਕਟ ਪਏਗਾ, ਅਗਰ ਕੋਵਿਡ ਟਾਈਪ ਆਫ ਪੈਕੇਜਿਸ ਬਿਲੀਅਨਸ ਆਫ ਡਾਲਰ ਜਿਹੜੇ ਹੈਗੇ ਆ ਉਸ ਟਾਈਮ ਫੈਡਰਲ ਸਰਕਾਰ ਨੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਬੇਲ ਆਊਟ ਪੈਕੇਜ ਕੀਤਾ ਸੀ ਸਾਡੇ ਬਿਜ਼ਨਸ ਨੂੰ, ਸਾਡੇ ਜੋਬਸ ਜਿਹੜੇ ਹੈਗੀਆਂ ਜੋਬਸ ਬਚੀਆਂ ਸੀ, ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਦਾ ਪੈਕੇਜ ਵੀ ਦੀ ਤਿਆਰੀ ਕੀਤੀ ਜਾ ਸਕਦੀ ਆ, ਉਹਦੇ ਕਿਆ ਇੰਪੈਕਟ ਹੋ ਸਕਦੇ ਆ ਲੌਂਗ ਟਰਮ ਇਕਾਨਮੀ ਉੱਤੇ?
ਦੇਖੋ ਜੀ, ਅਗਰ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਜਾ ਸਕਦੀ ਹੈ, ਅਗਰ ਕਰਨਗੇ ਤਾਂ ਮੈਨੂੰ ਨਹੀਂ ਕਹਾ ਹਲੇ ਇਸ ਚੀਜ਼ ਦਾ, ਲੇਕਿਨ ਇੰਪੈਕਟ ਇਹ ਹੈ ਕਿ ਜਿਵੇਂ 25% ਅਗਰ ਜਿਹੜਾ ਰੇਟਿੰਗ ਅਸੀਂ ਲਗਾ ਦਿੱਤੀ, ਲੈਸੇ ਕਿ ਅਸੀਂ ਦੁੱਧ ਤੇ ਲਗਾ ਦਿੱਤੀ ਜਾਂ ਕੋਈ ਹੋਰ ਜਿਹੜੀਆਂ ਅਸੈਂਸ਼ੀਅਲ ਚੀਜ਼ਾਂ ਨੇ ਜਿਹੜੀਆਂ ਉਧਰ ਜਾਂਦੀਆਂ ਨੇ ਉਹਦੇ ਤੇ ਅਸੀਂ ਲਗਾ ਦੇਣੇ ਅਗਰ 25% ਟੈਰਿਫ ਹੀ ਜਿਹੜਾ ਅਸੀਂ ਲੈਂਦੇ ਪਿਆ, ਸੋਰੀ ਜਿਹੜਾ ਅਸੀਂ ਲੈਂਦੇ ਪਿਆ ਉਹਦੇ ਤੇ ਅਗਰ 25% ਲਗਾ ਦਿੰਦੇ ਹਾਂ ਜਿਹੜੀਆਂ ਵੀ ਅਸੈਂਸ਼ੀਅਲ ਚੀਜ਼ਾਂ ਨੇ, ਤਾਂ ਸਾਡੀ ਕੰਟਰੀ ਚੋਂ ਆ ਕੇ ਮਹਿੰਗੀਆਂ ਹੋ ਗਈਆਂ ਨੇ। ਅਗਰ ਉਹ ਮਹਿੰਗੀਆਂ ਹੋ ਗਈਆਂ ਨੇ ਤਾਂ ਸਾਨੂੰ ਇਹ ਉਹ ਅਗਰ ਜਿਹੜੀ ਗੱਲ ਕਰਦੇ ਪਏ ਹੋ, ਫਿਰ ਉਹ ਕੰਪਨੀਆਂ ਦੇਖੀਆਂ ਜਾਣਗੀਆਂ ਜਿਹੜੀਆਂ ਉਹ ਖਰੀਦੀਆਂ ਪਈਆਂ ਨੇ ਉਸ ਸਮਾਨ ਨੂੰ, ਉਸ ਕੰਪਨੀਆਂ ਨੂੰ ਰਿਲੀਫ ਦੇਣ ਵਾਸਤੇ ਅਗਰ ਪੈਕੇਜ ਦਿੱਤਾ ਜਾ ਸਕਦਾ ਤਾਂ ਦੇਖਣਗੇ ਉਹ, ਲੇਕਿਨ ਹਾਲੇ ਤਾਂ ਇਹ ਜਾ ਕੁਛ ਸ਼ੁਰੂ ਨਹੀਂ ਹੋਇਆ। ਯੈਸ, ਤਿਆਰ ਰਹਿਣ ਚ ਕੋਈ ਹਰਜ ਨਹੀਂ ਹੈਗਾ, ਕਿਉਂਕਿ ਤਿਆਰ ਰਹਿਣਾ ਚਾਹੀਦਾ ਸਾਨੂੰ ਇਹਨਾਂ ਚੀਜ਼ਾਂ ਵਾਸਤੇ ਕਿ ਕਿਸੇ ਵੇਲੇ ਵੀ ਆ ਕੇ ਅਸੀਂ ਫਸ ਜਾਈਏ, ਲੇਕਿਨ ਪਹਿਲਾ ਕੋਈ 15 ਦਿਨ ਮਹੀਨਾ ਮੇਰੇ ਹਿਸਾਬ ਨਾਲ ਸਾਨੂੰ ਇਹ ਜਾ ਕੋਈ ਜ਼ਰੂਰਤ ਨਹੀਂ ਪਏਗੀ। ਇਹ ਤਾਂ ਲੰਬੀ ਚੱਲ ਗਈ ਟ੍ਰੇਡ ਵਾਰ ਅਰਵਿੰਦ ਜੀ, ਤਾਂ ਅਸੀਂ ਫਸਾਂਗੇ। ਅਗਰ ਇਹ ਲੰਬੀ ਨਹੀਂ ਚੱਲੀ ਔਰ ਕੁਛ ਦਿਨਾਂ ਚ ਨੈਗੋਸੀਏਸ਼ਨ ਹੋ ਕੇ ਕੰਮ ਖਤਮ ਹੋ ਜਾਵੇ, ਤਾਂ ਸਾਡੇ ਤੇ ਪਹਿਲਾਂ ਵੀ ਲੱਗੇ ਹੋਏ ਨੇ ਟੈਰਿਫ, ਤਾਂ ਟਰੰਪ ਸਾਹਿਬ ਨੇ ਪਹਿਲਾਂ ਵੀ ਯਾਦ ਹੋਵੇਗਾ ਟੈਰਿਫ ਲਾਏ ਸੀ, ਅਸੀਂ ਵੀ ਲਾਏ ਸੀਗੇ, ਫਿਰ ਉਸ ਤੋਂ ਬਾਅਦ ਨੈਗੋਸੀਏਸ਼ਨ ਹੋ ਕੇ ਹਟ ਗਏ ਸੀ। ਸੋ ਉਹਦਾ ਇੰਪੈਕਟ ਬਹੁਤ ਜਲਦ ਖਤਮ ਹੋ ਜਾਂਦਾ ਹੈ ਅਗਰ ਉਸ ਤਰ੍ਹਾਂ ਦੀਆਂ ਚੀਜ਼ਾਂ ਆ ਜਾਣ, ਲੇਕਿਨ ਅਗਰ ਲੰਬੀ ਵਾਰ ਚੱਲ ਤਾਂ ਲੰਬੀ ਵਾਰ ਤਾਂ US ਨੂੰ ਵੀ ਮਹਿੰਗੀ ਪੈ ਜਾਏਗੀ, ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀਆਂ ਨੇ। ਸੋ ਮੈਨੂੰ ਲੱਗਦਾ ਨਹੀਂ ਪਿਆ ਕਿ ਇਹ ਟੈਰਿਫ ਵਾਰ ਕੋਈ ਲੰਬੀ ਜਾਵੇਗੀ, ਸੋ ਬਟ ਤਿਆਰ ਰਹਿਣ ਚ ਕੋਈ ਹਰਜ ਨਹੀਂ ਹੈ। ਜੀ ਅਰਵਿੰਦ ਜੀ,
ਕੰਸਰਨ ਜਿਹੜਾ ਸ਼ੋਅ ਕੀਤਾ ਹੈਗਾ ਬੈਂਕ ਆਫ ਕੈਨੇਡਾ ਨੇ ਰਿਗਾਰਡਿੰਗ ਦੀ ਇਮੀਗ੍ਰੇਸ਼ਨ ਲੈਵਲਸ ਸਾਡੇ ਆਉਣ ਵਾਲੇ ਸਾਲਾਂ ਦੇ ਵਿੱਚ ਕਾਫੀ ਡਾਊਨ ਹੋ ਗਏ, ਇਹਦੇ ਨਾਲ ਸਾਡੀ GDP ਵੀ ਇੰਪੈਕਟ ਕਰੇਗੀ, ਤੁਹਾਡੇ ਕੀ ਕੈਲਕੂਲੇਸ਼ਨ ਹੈ, ਤੁਸੀਂ ਕੀ ਮੰਨਦੇ ਹੋ ਕਿ ਜਿਹੜੀ ਰਿਡਿਊਸਡ ਇਮੀਗ੍ਰੇਸ਼ਨ, ਜਿਹੜੀ ਰਿਡਿਊਸ ਇਮੀਗ੍ਰੇਸ਼ਨ ਹੈ ਉਹਦੇ ਨਾਲ ਜੋਬਸ ਵੀ ਘਟਦੀਆਂ ਤੇ ਪ੍ਰੋਡਕਸ਼ਨ ਲੈਵਲਸ ਵੀ ਘਟਦੇ ਆ, ਕੰਜ਼ਪਸ਼ਨ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਕਟੌਤੀ ਹੁੰਦੀ ਹੈਗੀ ਹੈ। ਅਕੋਰਡਿੰਗ ਟੂ ਆਵਰ ਫਰਟੈਲਿਟੀ ਰੇਟ ਤੁਸੀਂ ਲਾ ਕੇ ਚਲੋ, ਯੰਗ ਹੈਂਡਸ ਦੀ ਕਮੀ ਆਉਂਦੀ ਹੈਗੀ ਹੈ, ਯੰਗ ਲੇਬਰ ਫੋਰਸ ਦੀ ਕਮੀ ਆਉਂਦੀ ਹੈਗੀ ਹੈ, ਤੁਹਾਨੂੰ ਕੀ ਲੱਗਦਾ ਕਿ ਇਹਦਾ ਲੌਂਗ ਟਰਮ ਕੀ ਇੰਪੈਕਟ ਹੈ? ਇੱਕ ਤਰਫ ਟੈਰਿਫ, ਦੂਸਰੀ ਤਰਫ ਇਮੀਗ੍ਰੇਸ਼ਨ ਲੈਵਲਸ ਕੱਟ ਡਾਊਨ ਹੁੰਦੇ ਆ, ਰਿਗਾਰਡਿੰਗ ਦਾ ਪੋਲੀਟੀਕਲ ਡਿਸੀਜਨ ਮਾਈਟ ਬੀ ਸਮ ਅਦਰ, ਤੁਸੀਂ ਕਿਆ ਮੰਨਦੇ?
ਦੇਖੋ ਇਹ ਬੜਾ ਹੀ ਇੱਕ ਤਰ੍ਹਾਂ ਤੇ ਹਵਾ ਚ ਰੱਸੀ ਪਾ ਕੇ ਉਹਦੇ ਤੇ ਚੱਲਣ ਵਾਲੀ ਗੱਲ ਹੈ ਜੀ। ਇਹਨਾਂ ਨੇ ਕਹਿ ਦਿੱਤਾ ਠੀਕ ਹੈ ਸਾਨੂੰ ਇੰਪੈਕਟ ਆਉਂਦਾ ਹੈ ਕਿਉਂਕਿ ਇੱਥੇ ਖਪਤ ਖਤਮ ਹੁੰਦੀ ਹੈ ਹੁਣ ਜਿਹੜੇ ਲੋਕ ਸੀ, ਲੇਕਿਨ ਜਿਹੜੇ ਇੱਥੇ ਲੋਕ ਵਿਚਾਰੇ ਬੈਠੇ ਹੋਏ ਨੇ ਉਹਨਾਂ ਕੋਲ ਜੋਬਸ ਹੀ ਨਹੀਂ ਹੈਗੀਆਂ। ਸੋ ਓਨੀਆਂ ਜੋਬਸ ਵੀ ਤਾਂ ਕ੍ਰੀਏਟ ਹੋਣੀਆਂ ਚਾਹੀਦੀਆਂ ਨੇ ਇਕਾਨਮੀ ਚ। ਸੋ ਇਕਾਨਮੀ ਚ ਓਨਾ ਹੀ ਲੋਕ ਹੋਣੇ ਚਾਹੀਦੇ ਨੇ ਜਿੰਨੀਆਂ ਜੋਬਸ ਨੇ, ਉਸ ਤੋਂ ਬਾਅਦ ਓਨੀ ਖਪਤ ਹੋਵੇ। ਅਗਰ ਤੁਸੀਂ ਉਹਦਾ ਬੈਲੈਂਸ ਹੀ ਵਿਗਾੜ ਦਿਓਗੇ ਤਾਂ ਜੀ ਡੀ ਪੀ ਉੱਪਰ ਰੱਖ ਕੇ ਕੀ ਫਰਕ ਪੈ ਜਾਏਗਾ? ਉਹ ਵਿਚਾਰੇ ਮੰਗਦੇ ਫਿਰਦੇ ਨੇ ਇੱਧਰ ਉੱਧਰ ਖਾਣਾ ਖਾਣ ਵਾਸਤੇ। ਸੋ ਉਹ ਚੀਜ਼ਾਂ ਤਾਂ ਗਲਤ ਨੇ। ਸੋ ਸਾਨੂੰ ਬੜਾ ਹੀ ਬੈਲੈਂਸ ਨਾਲ ਚੱਲਣਾ ਪਏਗਾ ਇੱਥੇ। ਯੈਸ ਇਮੀਗ੍ਰੇਸ਼ਨ ਦਾ ਇੰਪੈਕਟ ਆਉਂਦਾ ਸਾਡੇ ਤੇ, ਲੇਕਿਨ ਸਾਡੇ ਕੋਲ ਪਹਿਲਾਂ ਹੀ ਇੰਨੇ ਜ਼ਿਆਦਾ ਲੋਕ ਆ ਚੁੱਕੇ ਨੇ, ਅਸੀਂ ਉਹਨਾਂ ਨੂੰ ਵੀ ਅਗਰ ਥੋੜਾ ਥੋੜਾ ਕਰਕੇ ਜਿਵੇਂ ਅਗਰ ਅੰਦਰ ਗੁਸਾਉਂਦੇ ਚਲੇ ਜਾਈਏ, ਕਿਸੇ ਨੂੰ ਪੀ ਆਰ ਮਿਲਦੀ ਪਈ ਹੈ ਸਾਨੂੰ, ਇਹ ਮੇਰੇ ਹਿਸਾਬ ਨਾਲ ਬੜਾ ਸਹੀ ਡਿਸੀਜਨ ਹੋਇਆ ਇਮੀਗ੍ਰੇਸ਼ਨ ਦਾ ਜਿਹੜਾ ਇਹਨਾਂ ਨੇ ਘਟਾਇਆ ਇਸ ਵੇਲੇ, ਕਿਉਂਕਿ ਇਹਨਾਂ ਨੇ ਓਵਰ ਕਰਾਊਡਿਡ ਕਰ ਦਿੱਤਾ ਸੀ ਸਾਡਾ ਸਾਰੀ ਜਗ੍ਹਾ ਤੇ ਤਾਂ ਫਸੇ ਪਏ ਸੀ ਅਸੀਂ। ਹਰ ਜਗ੍ਹਾ ਤੇ ਰੈਜੀਡੈਂਸ਼ੀਅਲ ਚ ਲੈ ਲੋ, ਕਮਰਸ਼ੀਅਲ ਚ ਲੈ ਲੋ, ਜੋਬਸ ਨਹੀਂ ਹੈਗੀਆਂ, ਵਿਚਾਰੇ ਬਾਹਰ ਸੌਂਦੇ ਪਏ ਨੇ। ਤੁਸੀਂ ਅਜੇ ਇਸ ਤਰ੍ਹਾਂ ਦੇ ਇਕਾਨਮੀ ਨੂੰ ਲੈ ਕੇ ਕਰੋਗੇ, ਇਕਾਨਮੀ ਕਿੱਥੇ ਚੱਲਦੀ ਪਈ? ਜੋਬਸ ਹੀ ਨਹੀਂ ਹੈਗੀਆਂ। ਸੋ ਸਾਡੀ ਅਨਇੰਪਲੋਇਮੈਂਟ ਰੇਟ ਵੱਧਦੀ ਪਈ ਹੈ, ਸਾਡੀ ਤਾਂ ਹਾਲਤ ਖਰਾਬ ਹੋਈ ਪਈ ਹੈ ਪਿਛਲੇ ਡੇਢ ਸਾਲ ਚ, ਤੁਸੀਂ ਦੇਖੋ ਕਿੰਨੀ ਹਾਲਤ ਖਰਾਬ ਹੈ ਸਾਡੀ, ਤੇ ਇੰਨੇ ਸਾਰੇ ਲੋਕ ਸੀ ਸਾਡੇ ਕੋਲ, ਫਿਰ ਵੀ ਅਸੀਂ ਕੁਛ ਨਹੀਂ ਕਰ ਸਕੇ ਸੀ। ਸੋ ਇਹ ਠੀਕ ਹੈ, ਅਸੀਂ ਰਿਸੈਸ਼ਨ ਚ ਨਹੀਂ ਗਏ, ਬਸ ਇੱਕ ਥੱਪਾ ਨਹੀਂ ਲੱਗਿਆ ਸਾਡੇ ਤੇ ਰਿਸੈਸ਼ਨ ਦਾ, ਕਿਉਂਕਿ ਸਾਡੀ ਜਿਹੜੀ ਖਪਤ ਸੀ ਉਹ ਹੁੰਦੀ ਰਹੀ ਉਹਨਾਂ ਦੀ ਵਜ੍ਹਾ ਨਾਲ, ਪਰ ਬੇਟਾ ਅਸੀਂ ਖਪਤ ਕਰਦੇ ਚਲੇ ਗਏ। ਸੋ ਉਹਦੀ ਵਜ੍ਹਾ ਨਾਲ ਅਸੀਂ ਰਿਸੈਸ਼ਨ ਚ ਨਹੀਂ ਗਏ, ਨਹੀਂ ਤਾਂ ਅਸੀਂ ਹੋ ਸਕਦਾ ਇੱਕ ਅੱਧਾ ਮਹੀਨਾ ਦੋ ਮਹੀਨੇ ਰਿਸੈਸ਼ਨ ਚਲੇ ਜਾਂਦੇ, ਚਾਰ ਪੰਜ ਮਹੀਨੇ। ਇਹ ਚੀਜ਼ ਹੈ, ਲੇਕਿਨ ਇਹ ਬਹੁਤ ਸਹੀ ਡਿਸੀਜਨ ਹੈ ਮੇਰੇ ਹਿਸਾਬ ਨਾਲ। ਔਰ ਉਹ ਠੀਕ ਕਹਿ ਰਹੇ ਨੇ, ਇੰਪੈਕਟ ਆਉਂਦਾ ਹੈ, ਇਮੀਗ੍ਰੇਸ਼ਨ ਦਾ ਇੰਪੈਕਟ ਇਕਾਨਮੀ ਤੇ ਆਉਂਦਾ ਜਿਵੇਂ ਮੈਂ ਹੁਣੇ ਦੱਸਿਆ, ਖਪਤ ਨਹੀਂ ਹੈ, ਲੇਕਿਨ ਧੀਰੇ ਧੀਰੇ ਅਸੀਂ ਪਹਿਲਾਂ ਵਾਲੀ ਸਿਚੁਏਸ਼ਨ ਚ ਆ ਜਾਂਗੇ। 2019-2018 ਚ ਕਿਵੇਂ ਕੰਮ ਚੱਲਦਾ ਸੀਗਾ, 2010 ਚ ਕਿਵੇਂ ਕੰਮ ਚੱਲਦਾ ਸੀਗਾ? ਲੋਕ ਇਹ ਜਾ ਥੋੜੀ ਕਿ ਇਸ ਤਰ੍ਹਾਂ ਆਪਾਂ ਕੋਈ ਬਾਹਰੋਂ ਮਤਲਬ ਇੰਨੇ ਇੰਨੇ ਲੋਕ ਲੈ ਕੇ ਆ ਰਹੇ ਸੀ। ਸੋ ਧੀਰੇ ਧੀਰੇ ਇਕਾਨਮੀ ਵਧਣੀ ਚਾਹੀਦੀ ਹੈ, ਔਰ ਸਟੇਬਲ ਉਹ ਇਕਾਨਮੀ ਜ਼ਿਆਦਾ ਸਟੇਬਲ ਹੁੰਦੀ ਹੈ। ਹੁਣ ਅਸੀਂ ਉਹਨਾਂ ਨੂੰ ਇੱਥੋਂ ਕਹੀਏ ਚਲੇ ਜਾਓ ਤਾਂ ਸਾਡੀ ਇਕਾਨਮੀ ਖਰਾਬ ਹੁੰਦੀ ਹੈ, ਕਿਉਂਕਿ ਅਸੀਂ ਸਟੇਬਿਲਿਟੀ ਤੋਂ ਬਾਹਰ ਹੋ ਗਏ, ਅਸੀਂ ਉਸ ਸਿਚੁਏਸ਼ਨ ਚ ਹੀ ਨਹੀਂ ਰਹੇ। ਸੋ ਮੇਰੇ ਹਿਸਾਬ ਨਾਲ ਬੜਾ ਹੀ ਸਟੇਬਲ ਤਰੀਕੇ ਨਾਲ ਥੋੜੇ ਥੋੜੇ ਲੋਕ ਲਿਆਓ, ਜਿੰਨੇ ਦੀ ਜ਼ਰੂਰਤ ਹੈ ਉਸ ਹਿਸਾਬ ਨਾਲ ਕੰਮ ਚਲਾਓ। ਜੀ ਅਰਵਿੰਦ ਜੀ,
ਕਾਲ ਲੈ ਲਈ ਜੀ, ਕਾਲਸ ਆਈਆਂ ਹੋਈਆਂ ਮੰਗੂ ਸਾਹਿਬ ਜੀ ਪਰਮਿਸ਼ਨ ਦੇ ਨਾਲ ਜੀ। ਹਾਂਜੀ, ਵਾਈ ਮੀਡੀਆ ਸੌਰਕਾ ਦੇ ਕੰਸਰਵਰ ਕਿੱਥੋਂ ਨੇ?
ਵੈਰੀ ਗੁੱਡ ਸਰ, ਥੈਂਕ ਯੂ ਅਰਵਿੰਦ ਜੀ ਔਰ ਪਕਜ ਜੀ ਔਰ ਸਾਡੇ ਸਬਰਵਾਲ ਸਾਹਿਬ,
ਥੈਂਕ ਯੂ।
ਔਰ ਪਹਿਲਾਂ ਮੇਰੇ ਵੱਲੋਂ, ਮੈਂ ਅਮਰੀਕ ਬੋਲ ਰਿਹਾ ਸਰ।
ਅਮਰੀਕ ਜੀ, ਸਵਾਗਤ ਹੈ ਤੁਹਾਡਾ ਰੇਡੀਓ ਵਾਲੇ ਜੀ।
ਬਹੁਤ ਥੈਂਕ ਯੂ ਸਰ, ਅਸੀਂ ਵੀ ਸਵਾਗਤ ਕਰਦੇ ਹਾਂ ਤੁਹਾਡਾ, ਵੈਲਕਮ ਸਟੂਡੀਓ ਚ। ਔਰ ਸਭ ਤੋਂ ਪਹਿਲਾਂ ਮੈਂ ਅਰਵਿੰਦ ਜੀ ਤੁਹਾਡੋਂ ਔਰ ਪੰਕਜ ਜੀ ਨੂੰ ਔਰ ਸਬਰਵਾਲ ਨੂੰ ਪੈਰੀ ਪੈਂਦਾ ਸਰ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਔਰ ਕਿਉਂਕਿ ਸਬਰਵਾਲ ਸਾਡੇ ਬਹੁਤ ਸੀਨੀਅਰ ਨੇ ਔਰ ਪੰਕਜ ਜੀ ਕਹਿ ਲਓ ਜਾਂ ਸਾਡੇ, ਸਾਨੂੰ ਪਤਾ ਬਿਰਕ ਸਾਹਿਬ ਆਉਂਦੇ ਆ ਆਪਣੇ ਸਟੂਡੀਓ ਚ ਵੀ ਆਉਂਦੇ ਆ, ਪੈਨਲ ਦੇ ਉੱਤੇ ਵੀ ਬੈਠਦੇ ਆ, ਉਹ ਸਭ ਸੀਨੀਅਰ ਨੇ ਔਰ ਕਿੰਨੀ ਉਹ ਟੀਮ ਸਾਡੀ ਵੱਡੀ ਹੈ। ਮੇਰਾ ਜਿਹੜਾ ਸਵਾਲ ਹੈ ਮੈਂ ਇਹ ਹੈ ਕਿ ਪੰਕਜ ਜੀ, ਇੰਨੇ ਤੁਸੀਂ ਐਕਸਪਰਟ ਹੈ, ਕਿਉਂ ਨੀ ਤੁਸੀਂ ਪੋਲੀਟਿਕਸ ਨੂੰ ਲਾਈਕ ਕਰਦੇ, ਕਿਉਂ ਨੀ ਸਾਡੇ ਕੈਨੇਡਾ ਲਈ ਤੁਸੀਂ ਰਨ ਕਰਦੇ ਇੱਕ ਐਜ਼ ਏ ਪ੍ਰਾਈਮ ਮਿਨਿਸਟਰ, ਔਰ ਕਿਉਂ ਮਤਲਬ ਯੁੱਧ ਵਿੱਚ ਜਸਵਾਲ ਸਾਹਿਬ ਹੀ ਨਹੀਂ ਮੰਨਦੇ ਹੋ ਕੈਨੇਡਾ ਜੀ? ਪਹਿਲਾਂ ਮੰਨਦੇ ਸੀ, ਕੁਛ ਸਾਲ ਪਹਿਲਾਂ ਮਨ ਬਣਿਆ ਯੁੱਧ ਵਿੱਚ ਜਸਵਾਲ ਸਾਹਿਬ ਦਾ ਕਿ ਮੈਂ ਪੋਲੀਟਿਕਸ ਚ ਆਵਾਂ, ਤੇ ਫਿਰ ਹੁਣ ਬਿਲਕੁਲ ਹੀ ਬਾਹਰ ਹੋ ਗਏ। ਇਸ ਤਰ੍ਹਾਂ ਦੇ ਸਾਨੂੰ ਇੰਟਰਵਿਊ ਬੰਦੇ ਚਾਹੀਦੇ ਹੈ ਜਿਹੜੇ ਇਹ ਗੱਲਾਂ ਦੱਸ ਸਕਣ
ਜੀ।
ਅੱਛਾ, ਹੁਣ ਮੇਰਾ ਪੰਕਜ ਜੀ ਸਵਾਲ ਇਹ ਹੈ, ਸਬਰਵਾਲ ਸਾਹਿਬ ਵੀ ਹੈ ਕਿ ਲੋਕ ਇੱਥੇ ਮਹਿੰਗੇ ਹੋ ਗਏ ਨੇ, ਘਰ ਬਹੁਤ ਮਹਿੰਗੇ ਹੋ ਗਏ ਨੇ, ਤੇ ਲੋਕ ਨਾਰਥ ਵਾਲੇ ਪਾਸੇ ਨੂੰ ਜਾਣ ਲੱਗ ਗਏ ਜਾਂ ਵੈਸਟ ਵਾਲੇ ਪਾਸੇ ਨੂੰ ਦੌੜ ਗਏ, ਕੁਛ ਕੁਛ ਈਸਟ ਵਾਲੇ ਪਾਸੇ ਨੂੰ ਦੌੜ ਗਏ, ਕਈਆਂ ਨੇ ਤਾਂ ਪ੍ਰੋਵਿੰਸਾਂ ਹੀ ਚੇਂਜ ਕਰ ਲਈਆਂ ਵੀ ਛੱਡੋ ਯਾਰ, ਕਾਹਨੂੰ ਐਵੇਂ ਕਿਤੇ ਸਸਤਾ ਜਿਹਾ ਘਰ ਲੈ ਲਓ ਜਾਂ ਕੌਂਡੋ ਟਾਵਰ ਚ ਰਹਿਣਾ ਸ਼ੁਰੂ ਕਰ ਦੋ। ਅੱਜ ਕੱਲ ਦੇ ਬੱਚੇ ਕਹਿੰਦੇ ਛੱਡ ਡੈਡ, ਕੌਣ ਸਨੋਹ ਹਟਾਊਗਾ ਹੈ ਨਾ, ਅੱਜ ਵੀ ਦੇਖ ਲੋ ਸੁਣੋ ਕਿੰਨੀ ਪਈ ਹੋਈ ਸੀ ਹਨਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਬਰਵਾਲ ਸਾਹਿਬ ਤੁਸੀਂ ਵੀ ਕੁਛ ਐਡ ਕਰੋ ਪੰਕਜ ਸਾਹਿਬ ਤੁਸੀਂ ਵੀ ਕੁਛ ਐਡ ਕਰੋ ਕਿ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਕਿ ਅਸੀਂ ਇਹਨਾਂ ਚੱਕਰਾਂ ਦੀ ਬਜਾਏ ਕੋਈ ਫਾਈਨੈਂਸ਼ੀਅਲ ਇਨਵੈਸਟਮੈਂਟ ਅਸੀਂ ਵਧੀਆ ਕਰ ਲਈਏ ਜਿਹਦੇ ਨਾਲ ਅਸੀਂ ਰਿਟਾਇਰਮੈਂਟ ਦੇ ਵਿੱਚ ਟੌਰ ਨਾਲ ਰੋਭ ਨਾਲ ਬੈਠ ਕੇ ਆਪਣੇ ਧੀਆਂ ਪੁੱਤਾਂ ਤੋਂ ਸੇਵਾ ਕਰਵਾ ਸਕੀਏ ਸਰ ਇਹਦੇ ਬਾਰੇ ਕੁਛ ਨਾ ਕੁਛ ਸਾਨੂੰ ਜ਼ਰੂਰ ਦੱਸੋ
ਜੀ ਜੀ ਬੜੀ ਮਿਹਰਬਾਨੀ ਜੀ ਓਬਵੀਅਸ ਸੁਣ ਰਹੇ ਥੈਂਕ ਯੂ ਜੀ ਕਾਲਸ ਲੈ ਲਈਏ ਮੰਗੋ ਸਾਹਿਬ ਦੋ ਕਾਲਾਂ ਲੈ ਕੇ ਫਿਰ ਆਉਂਦਾ ਥੋੜੇ ਹਾਂਜੀ ਵਾਈ ਮੀਡੀਆ ਸਵਾਗਤ ਕਰਦੇ ਕੌਣ ਸਾਹਿਬ ਰਹੇ ਕਿੱਥੋਂ ਬੋਲ ਰਹੇ
ਹੈਲੋ ਅਰਵਿੰਦ ਜੀ ਨਮਸਕਾਰ
ਨਮਸਕਾਰ
ਹਾਂਜੀ ਆਵਾਜ਼ ਆ ਰਹੀ ਹੈ ਜੀ
ਬਿਲਕੁਲ ਆ ਰਹੀ ਹੈ ਜੀ ਬਿਲਕੁਲ ਆ ਰਹੀ
ਹੈ ਅਰਵਿੰਦ ਜੀ ਮੇਰਾ ਮੋਗਾ ਸਾਹਿਬ ਸੇ ਇਹ ਸਵਾਲ ਹੈ ਕਿ ਜੈਸੇ ਟੈਰਿਫ ਤੋਂ ਚਲੋ ਲਗੇ ਆਲਮੋਸਟ 99.99% ਲਗਨਾ ਹੀ ਹੈ ਤੋ ਯੇ ਜੋ ਸਟਾਕ ਮਾਰਕੀਟ ਕਾ ਕਿਆ ਹੋਗਾ ਪਹਿਲਾ ਸਵਾਲ ਯੇ ਹੈ ਔਰ ਦੂਸਰਾ ਮੋਗਾ ਸਾਹਿਬ ਯੇ ਦੇਖੋ ਯੇ ਜੋ ਹਮਨੇ ਨਾ ਪੰਗਾ ਲੈ ਲਿਆ ਨਾ ਉਸਸੇ ਹਮ ਤੋ 80% ਐਕਸਪੋਰਟ ਕਰਤੇ ਹੈ ਹਮਾਰਾ ਤੋ ਇਕੋਨੋਮੀ 80% ਸੇ ਜ਼ਿਆਦਾ US ਪਰ ਡਿਪੈਂਡ ਹੈ ਔਰ ਵਹਾਂ ਸੇ ਜੋ ਹਮ ਮੰਗਾਤੇ ਹੈ ਵੋ ਮੁਸ਼ਕਿਲ ਸੇ 15% ਹੈ ਮਤਲਬ ਅਮੇਰੀਕਾ ਕਾ ਉਸਕੋ ਤੋ ਕੋਈ ਜ਼ਿਆਦਾ ਫਰਕ ਨਹੀਂ ਪੜੇਗਾ ਲੇਕਿਨ ਹਮ ਤੋ ਬਰਬਾਦ ਹੋ ਜਾਏਗੇ ਯਹਾਂ ਪੇ ਕੰਗਾਲ ਹੋ ਜਾਏਗੇ ਜੀ ਇਸਕੇ ਬਾਰੇ ਮੈਂ ਬਤਾਈ ਅਭੀ ਅਭੀ ਕੇ ਧੰਨਵਾਦ
ਠੀਕ ਹੈ ਥੈਂਕ ਯੂ ਸੀ ਹਾਂਜੀ ਵਾਈ ਮਿੰਟ ਸਵਾਗਤ ਮੰਗੂ ਸਾਹਿਬ ਇੱਕ ਕਾਲ ਲੈ ਕੇ ਫਿਰ ਆਉਂਦਾ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਖੇਤਮ ਜੀ ਬੋਲ ਰਹੇ
ਹਾਂਜੀ
ਸਵਾਗਤ ਹੈ ਜੀ ਰੇਡੀਓ ਵਾਈ ਤੇ ਜੀ ਸਰ
ਅਰਵਿੰਦ ਜੀ ਤੇ ਮੰਗਾ ਸਾਹਿਬ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਜਿਸ ਤਰ੍ਹਾਂ ਜਿਹੜੀ ਇਹ ਟੈਰਿਫ ਦੀ ਗੱਲ ਚੱਲ ਰਹੀ ਹੈ ਨਾ
ਜੀ
ਹਾਂਜੀ
ਜੇ ਆਪਾਂ ਸੋਚੀਏ ਵੀ ਜਿਸ ਦਾ ਵੇਕ ਅਪ ਕਾਲ ਫੋਰ ਦਾ ਕੈਨੇਡੀਅਨ ਪੀਪਲ ਐਂਡ ਕੈਨੇਡੀਅਨ ਗੌਰਮੈਂਟ ਤੋ ਕਿਹੜੇ ਕਿਹੜੇ ਸੈਕਟਰ ਹੈਗੇ ਆ ਜਿਹਦੇ ਵਿਚ ਮੰਨ ਲਾ ਕੇ ਇਹ ਸੈਲਫ ਰਿਲਾਇੰਟ ਹੋਣ ਦੀ ਸੋਚ ਹੋ ਸਕਦੀ ਹੈ
ਜੀ
ਤੁਸੀਂ ਕੈਨੇਡਾ ਦੀ ਗੱਲ ਕਰ ਰਹੇ ਹੋ ਸਰ
ਹਾਂਜੀ ਹਾਂਜੀ
ਬਹੁਤ ਸਾਰੇ ਸੈਕਟਰ ਹੋ ਸਕਦੇ ਨੇ ਜੀ ਸੈਲਫ ਰਿਲਾਇੰਸ ਵਾਸਤੇ ਤਾਂ ਇਹ ਤਾਂ ਕੋਈ ਸਿਚੁਏਸ਼ਨ ਨਹੀਂ ਹੈਗੀ ਜਿਹੜੀਆਂ ਵੀ ਚੀਜ਼ਾਂ ਅਸੀਂ ਹੁਣ ਜਿਵੇਂ ਸਾਡੇ ਕੋਲੋਂ ਵੀ ਤਾਂ US ਲੈਂਦਾ ਹੀ ਅਸੀਂ ਐਨਰਜੀ ਸੈਲਫ ਰਿਲਾਇੰਸ ਬਣ ਸਕਦੇ ਹਾਂ ਜੀ ਇੱਕ ਝਟਕੇ ਚ ਅਗਰ ਅਸੀਂ ਚਾਹੀਏ ਤਾਂ ਅਸੀਂ ਅਗਰ ਅਸੀਂ ਆਪਸ ਚ ਚੀਜ਼ਾਂ ਖੋਲ ਦਈਏ ਸਾਰੀਆਂ ਜਿਵੇਂ ਜਿਹੜੀ ਕਿ ਗੱਲ ਕਰਦੇ ਪਏ ਹਾਂ ਹੁਣ ਪਿਛਲੇ ਦਿਨੋਂ ਜਦੋਂ ਇਹ ਪ੍ਰੋਵਿੰਸ ਦੇ ਪ੍ਰੀਮੀਅਰਸ ਤੇ ਪ੍ਰਾਈਮ ਮਿਨਿਸਟਰ ਦੀ ਗੱਲ ਹੋਈ ਸੀਗੀ ਸਰ ਇਹੀ ਹੋਇਆ ਸੀਗਾ ਕਿ ਅਸੀਂ ਆਪਸ ਚ ਟ੍ਰੇਡ ਨਹੀਂ ਕਰਦੇ ਬਹੁਤ ਜ਼ਿਆਦਾ ਪ੍ਰੋਵਿੰਸ ਟੂ ਪ੍ਰੋਵਿੰਸ ਜਿਵੇਂ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਚਲੋ ਇਹ ਵੀ ਫੋਰਡ ਸਾਹਿਬ ਦਾ ਬੜਾ ਹੀ ਪਾਪੂਲਰ ਚੀਜ਼ ਹੈਗੀ ਹੈ ਜਿਹੜੀ ਮੈਂ ਹੁਣ ਦੱਸਣ ਲੱਗਿਆ ਲਿਕਰ ਦੀ ਗੱਲ ਕਰਦੇ ਰਹਿੰਦੇ ਨੇ ਹਮੇਸ਼ਾ ਸੋ ਹੁਣ BC ਦੀ ਵਾਈਨ ਨਹੀਂ ਆਉਂਦੀਆਂ ਸਾਡੇ LCBO ਚ ਅਸੀਂ ਕੈਲੀਫੋਰਨੀਆ ਦੀ ਵਾਈਨ ਖਰੀਦਦੇ ਹਾਂ BC ਤੋਂ ਅਸੀਂ ਖਰੀਦਦੇ ਹੀ ਨਹੀਂ ਹੈ ਕਿਉਂਕਿ ਸਾਡਾ ਕੁਛ ਟ੍ਰੇਡ ਦਾ ਕੁਛ ਬਣਿਆ ਹੋਇਆ ਹੈ ਸਾਡਾ ਆਇਲ ਜਿਹੜਾ ਹੈ ਰਿਫਾਈਨ ਹੋ ਕੇ ਬੇਸਿਕਲੀ US ਤੋਂ ਆ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਰਿਫਾਈਨਰੀ ਸੈਸਕਿਚੁਨ ਪਈਏ ਜਾਂ ਅਲਬਰਟਾ ਤੋਂ ਅਸੀਂ ਉੱਥੋਂ ਨਹੀਂ ਲੈਂਦੇ ਪਏ ਇਸ ਵੇਲੇ ਆਇਲ ਸੋ ਅਸੀਂ ਚਾਹੀਏ ਤਾਂ ਉਹੀ ਗੱਲ ਹੋ ਰਹੀ ਸੀ ਇਹਨਾਂ ਦੀ ਆਪਸ ਕਿ ਸਾਰੇ ਜਿੰਨੇ ਵੀ ਟ੍ਰੇਡ ਬੈਰੀਅਰ ਨੇ ਸਾਡੇ ਪ੍ਰੋਵਿੰਸ ਚ ਆਪਸ ਚ ਅਗਰ ਅਸੀਂ ਖੋਲ ਦਈਏ ਅੱਜ ਦੀ ਡੇਟ ਸਰ $200 billion ਦਾ ਅਸੀਂ ਆਪਸ ਚ ਵਪਾਰ ਕਰ ਸਕਦੇ ਹਾਂ ਸਿਰਫ ਕੈਨੇਡਾ ਦੇ ਅੰਦਰ ਅਸੀਂ ਟੋਟਲ ਜਿਹੜਾ ਮੇਰੇ ਖਿਆਲ ਮਿਲਾ ਕੇ ਮੇਰੇ ਖਿਆਲ ਹੋਵੇਗਾ ਕੋਈ 500-700 billion ਜਿਹੜਾ ਕਿ ਆਪਾਂ US ਤੋਂ ਖਰੀਦਦੇ ਹਾਂ ਉਹਦੇ ਚ ਅਗਰ 200 billion ਘਟਾ ਦਈਏ ਤਾਂ ਅਸੀਂ ਸਿੱਧਾ ਸਿੱਧਾ 30% ਘਟਾ ਦਿਆਂਗੇ ਉਹਨਾਂ ਦਾ ਬਿਜ਼ਨਸ ਜਿਹੜਾ ਅਸੀਂ ਕਰ ਸਕਦੇ ਹਾਂ ਸੋ ਬਣਨ ਨੂੰ ਤਾਂ ਬਹੁਤ ਕੁਛ ਕੀਤਾ ਜਾ ਸਕਦਾ ਲੇਕਿਨ ਸਾਨੂੰ ਆਪਸ ਚ ਬਹੁਤ ਕੁਛ ਖੋਲਣਾ ਪਏਗਾ ਜੀ ਉਹ ਕਰਨ ਵਾਸਤੇ ਸਾਨੂੰ ਸਟੇਬਲ ਸਰਕਾਰਾਂ ਚਾਹੀਦੀਆਂ ਨੇ ਤੇ ਆਪਸ ਚ ਲੜਾਈ ਨਹੀਂ ਚਾਹੀਦੀ ਸੋ ਅਸੀਂ ਇਕਜੁੱਟ ਹੋ ਕੇ ਇੱਕ ਟੀਮ ਕੈਨੇਡਾ ਬਣ ਕੇ ਅਗਰ ਅਸੀਂ ਕੰਮ ਕਰ ਸਕੀਏ ਜਿਹੜਾ ਕਿ ਸਾਡੇ ਪੋਲੀਟੀਸ਼ੀਅਨ ਆਪਸ ਹੀ ਲੱਗੇ ਰਹਿੰਦੇ ਨੇ ਉਹ ਚੀਜ਼ ਅਗਰ ਖਤਮ ਕਰਦੀ ਹੈ ਤਾਂ ਅਸੀਂ ਕਾਫੀ ਜਗ੍ਹਾ ਤੇ ਸੈਲਫ ਰਿਲਾਇੰਸ ਹੋ ਸਕਦੇ ਹਾਂ ਜੀ ਬਲਕਿ US ਸਾਡੇ ਤੇ ਡਿਪੈਂਡ ਕਰਦਾ ਬਹੁਤ ਜ਼ਿਆਦਾ ਤਾਂ ਆਇਲ ਵਾਸਤੇ ਹੀ ਸਰ ਅਗਰ ਅਸੀਂ ਆਇਲ US ਤਾਂ ਬੰਦ ਕਰ ਦਈਏ ਅੱਜ ਅਸੀਂ 50% ਆਇਲ ਜਿਹੜਾ ਹੈ ਬੰਦ ਕਰ ਦਿਆਂਗੇ US ਦਾ ਆਲਮੋਸਟ ਜੀ
ਪੰਕਜ ਜੀ ਇਕਬਾਲ ਜੀ ਦਾ ਕੁਸ਼ਚਨ ਸੀ ਰਿਗਾਰਡਿੰਗ ਹਾਊ ਪ੍ਰਾਈਸਿਸ ਕਿ ਹਾਊਸ ਪ੍ਰਾਈਸਿਸ ਦੇ ਕੀ ਇੰਪੈਕਟ ਪਵੇਗਾ ਤੇ ਲੌਂਗ ਟਰਮ ਫਾਈਨੈਂਸ਼ੀਅਲ ਇਨਵੈਸਟਮੈਂਟ ਕੀ ਹੋ ਸਕਦੀ ਹੈ ਐਜ਼ ਅ ਰਿਟਾਇਰਡ ਪਰਸਨ ਜੋ ਉਹਨਾਂ ਦੀ ਮੈਨੂੰ ਉਮਰ ਪਤਾ ਹੈਗੀ ਹੈ ਇਹਦੇ ਬਾਰੇ ਉਹਨਾਂ ਨੇ ਪੁੱਛਿਆ ਹੈਗਾ ਹਾਊਸ ਪ੍ਰਾਈਸਿਸ
ਉਹਨਾਂ ਨੇ ਇਹ ਪੁੱਛਿਆ ਸੀ ਨਾ ਕਿ ਇਨਵੈਸਟਮੈਂਟ ਕਿਤੇ ਹੋਰ ਕੀਤੀ ਜਾਵੇ
ਹਾਂਜੀ 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 ਹਾਂਜੀ
ਹਾਂਜੀ ਹਾਊਸਿੰਗ ਚ ਨਾ ਕਰਕੇ
ਜੀ
ਮੈਂ ਉਸ ਗੱਲ ਤੇ ਸਹਿਮਤ ਨਹੀਂ ਹਾਂ ਥੋੜਾ ਜਿਹਾ, ਕਿਉਂਕਿ ਤੁਹਾਨੂੰ ਘਰ ਤਾਂ ਚਾਹੀਦਾ ਜੀ, ਤੁਹਾਡੇ ਕੋਲ ਇੱਕ ਪ੍ਰਿੰਸੀਪਲ ਹਾਊਸ ਆਪਦਾ ਹੋਣਾ ਚਾਹੀਦਾ, ਕਿਉਂਕਿ ਐਂਡ ਚ ਜਾ ਕੇ ਲਾਈਫ ਚ ਕੋਈ ਵੀ ਅਗਰ ਦਿੱਕਤ ਆ ਜਾਵੇ ਕਦੇ, ਫਾਈਨੈਂਸ਼ੀਅਲ ਪਲੈਨਿੰਗ ਦੇ ਹਿਸਾਬ ਨਾਲ ਇਹ ਸਹੀ ਚੀਜ਼ ਨਹੀਂ ਹੈਗੀ ਕਿ ਤੁਸੀਂ ਕਾਰ ਨਾ ਖਰੀਦੋ ਤੇ ਸਿਰਫ ਬੱਚਿਆਂ ਨਾਲ ਰੋਜ਼ ਹੀ ਆਪਾਂ ਉਹਨਾਂ ਦੀ ਤੋਂ ਸੇਵਾ ਕਰਾਈਏ, ਤੁਹਾਨੂੰ ਕੀ ਪਤਾ ਉਹ ਸੇਵਾ ਕਰਨਗੇ ਨਹੀਂ ਕਰਨਗੇ ਬਾਦਸ਼ਾਹ ਕੇ। ਦੂਜੀ ਚੀਜ਼ ਹੈ ਕਿ ਤੁਹਾਨੂੰ ਕੋਈ ਲੱਗਿਆ ਜੀ ਦਿੱਕਤ ਆ ਗਈ ਜਿੱਥੇ ਤੁਸੀਂ ਤੁਹਾਡੇ ਕੋਲ ਇਨਕਮ ਖਤਮ ਹੋ ਗਈ, ਤੁਹਾਡਾ ਮਨੀ ਖਤਮ ਹੋ ਗਿਆ, ਅਗਰ ਤੁਹਾਡੇ ਸਿਰ ਤੇ ਛੱਤ ਨਹੀਂ ਹੈਗੀ ਤਾਂ ਤੁਹਾਡੇ ਵਾਸਤੇ ਬਹੁਤ ਵੱਡੀ ਮੁਸੀਬਤ ਖੜੀ ਹੋ ਜਾਏਗੀ। ਸੋ ਸਾਨੂੰ ਛੱਤ ਚ ਤਾਂ ਇਨਵੈਸਟ ਕਰਨਾ ਪਏਗਾ, ਸਾਨੂੰ ਪ੍ਰਿੰਸੀਪਲ ਹਾਊਸ ਤਾਂ ਇਨਵੈਸਟ ਕਰਨਾ ਹੀ ਪਏਗਾ ਜੀ। ਯੈਸ ਦੇਰ ਆਰ ਸੋ ਮੈਨੀ ਥਿੰਗਸ, ਅਗਰ ਤੁਸੀਂ ਮੇਰੇ ਕੋਲ ਬਹੁਤ ਸਾਰੇ ਲੋਕ ਨੇ ਜਿਹੜੇ ਰੀਅਲ ਅਸਟੇਟ ਚ ਇਨਵੈਸਟ ਨਹੀਂ ਕਰਦੇ, ਇੱਕ ਅੱਧਾ ਲਿੱਤਾ ਹੋਇਆ ਉਹਨਾਂ ਨੇ, ਬਾਕੀ ਉਹਨਾਂ ਨੇ ਸਾਰਾ ਇਨਵੈਸਟਮੈਂਟ ਹੀ ਮਾਰਕੀਟ ਚ ਲੱਗਿਆ ਹੋਇਆ, ਸਟਾਕ ਮਾਰਕੀਟ ਵਗੈਰਾ ਚੋਂ ਪੈਸਾ ਕਮਾ ਰਹੇ ਨੇ। ਸੋ ਹਰ ਤਰ੍ਹਾਂ ਦੇ ਲੋਕ ਮਿਲਣਗੇ ਤੁਹਾਨੂੰ, ਔਰ ਹਰ ਤਰ੍ਹਾਂ ਦੀ ਚੀਜ਼ ਠੀਕ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ ਇਨਵੈਸਟਮੈਂਟ ਗਲਤ ਹੈ, ਬਟ ਡਾਇਵਰਸੀਫਿਕੇਸ਼ਨ ਜ਼ਰੂਰ ਹੋਣਾ ਚਾਹੀਦਾ। ਅਗਰ ਤੁਸੀਂ ਸਟਾਕ ਚ ਗਏ ਹੋਏ ਹੋ ਤਾਂ ਤੁਹਾਡੇ ਕੋਲ ਰੀਅਲ ਅਸਟੇਟ ਵੀ ਥੋੜੀ ਬਹੁਤ ਨਹੀਂ ਚਾਹੀਦੀ, ਅਗਰ ਤੁਸੀਂ ਰੀਅਲ ਅਸਟੇਟ ਚ ਗਏ ਹੋਏ ਹੋ ਤਾਂ ਸਟਾਕ ਇਨਵੈਸਟਮੈਂਟ ਇਹ ਵੀ ਹੋਣੀਆਂ ਚਾਹੀਦੀਆਂ ਨੇ, ਦੋਨੋਂ ਚੀਜ਼ਾਂ ਡਾਇਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਇਨਵੈਸਟਮੈਂਟ ਚ ਜਾਂਦੇ ਹਾਂ। ਲੇਕਿਨ ਬੜੀ ਹੀ ਸੋਚ ਸਮਝ ਕੇ ਕਰਨ ਵਾਲੀ ਚੀਜ਼ ਹੈ, ਇਹ ਨਹੀਂ ਹੈ ਕਿ ਪਾਗਲਪਨ ਦਿਖਾਉਣਾ ਹੋਵੇ, ਜਿਵੇਂ ਕਿ ਆਪਣੇ 2 ਸਾਲ ਪਹਿਲਾਂ ਇਸ ਕੰਟਰੀ ਚ ਹੋਇਆ ਹੀ ਹੈ, ਕਿਵੇਂ ਆਪਾਂ ਚੀਜ਼ਾਂ ਖਰੀਦਦੇ ਚਲੇ ਗਏ, ਚਾਹੇ 2 ਲੱਖ ਵੱਧ ਗਿਆ ਜੀ, 3 ਲੱਖ ਦੀ ਹੋਰ ਆਫਰ ਦੇ ਦਿਓ ਜੀ, 5 ਲੱਖ ਦੀ ਹੋਰ ਆਫਰ ਦੇ ਦਿਓ ਜੀ, ਉਹ ਚੀਜ਼ਾਂ ਉਹ ਫਿਰ ਬਿਜ਼ਨਸ ਨਹੀਂ ਹੈ, ਤੁਸੀਂ ਇਨਵੈਸਟਮੈਂਟ ਨਹੀਂ ਕਰ ਰਹੇ, ਤੁਸੀਂ ਬੇਸਿਕਲੀ ਖੇਲ ਰਹੇ ਹੋ, ਅੱਜ ਖੇਲਣ ਦਾ ਮੂਡ ਹੈ ਸੋ ਤੁਸੀਂ ਖੇਲਣਾ ਸ਼ੁਰੂ ਕਰ ਦਿੱਤਾ। ਨਾ ਤਾਂ ਤੁਸੀਂ ਸਟਾਕ ਮਾਰਕੀਟ ਖੇਲਣਾ ਚਾਹੀਦਾ, ਨਾ ਰੀਅਲ ਅਸਟੇਟ ਮਾਰਕੀਟ ਖੇਲਣਾ ਚਾਹੀਦਾ, ਬੜੀ ਹੀ ਸੋਚੀ ਸਮਝੀ ਇਨਵੈਸਟਮੈਂਟ ਹੁੰਦੀ ਹੈ ਵੀ ਇੰਨਾ ਲਗਾਉਣਾ ਹੈ, ਇੰਨੇ ਦੀ ਇੰਨਾ ਆਉਣਾ ਚਾਹੀਦਾ, ਬੜਾ ਸੋਚ ਸਮਝ ਕੇ ਕਰਨ ਵਾਲੀ ਚੀਜ਼ ਹੁੰਦੀ ਹੈ, ਵਿਆਜ ਲੱਗ ਕੇ ਤੁਸੀਂ ਕਿਸੇ ਵੀ ਇਨਵੈਸਟਮੈਂਟ ਚ ਪੈਸਾ ਨਹੀਂ ਕਮਾ ਸਕਦੇ ਜੀ। ਅਰਵਿੰਦ ਜੀ
ਪਹਿਲੀ ਜੀ ਕਾਲ ਆਈ, ਹਾਂਜੀ ਵਾਈ ਮੀਡੀਆ ਸਟਾਕ ਕਰਦੇ ਕੌਣ ਸਭ ਬੋਲ ਰਹੇ, ਕਿੱਥੋਂ ਬੋਲ ਰਹੇ?
ਪਹਿਲਾਂ ਫੋਨ ਕੱਟ ਗਿਆ ਸੀਗਾ
ਜੀ 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 ਜੀ।
ਇਸ ਤਰ੍ਹਾਂ ਮੋਂਗਾ ਸਾਹਿਬ ਨੇ ਕਿਹਾ ਵੀ ਅਸੀਂ ਇੱਟਰ ਕੈਨੇਡਾ ਹੀ 200 ਬਿਲੀਅਨ ਡਾਲਰ ਜੇ 30% ਤੱਕ ਜੇ ਅਸੀਂ ਅਮਰੀਕਾ ਦੇ ਨਾਲ ਟ੍ਰੇਡ ਘਟਾ ਦਿੰਦੇ ਹਾਂ ਤਾਂ ਉਹ ਫਿਰ ਤਾਂ ਸਕਦਾ ਕਿ ਟਾਇਰ ਫਲਾਉਣ ਤੋਂ ਬਿਨਾਂ ਹੀ ਬਹੁਤ ਵੱਡੀ ਹਿੱਟ ਹੋ ਜਾਏਗੀ ਅਮਰੀਕਾ ਨੂੰ। ਔਰ ਇਸ ਵਿੱਚ ਕਿਹੜੇ ਕਿਹੜੇ ਨੇ ਜਿਹੜੇ ਆਪਸ ਵਿੱਚ ਇੰਟਰ ਪ੍ਰੋਵਿੰਸ਼ੀਅਲ ਜਿਹੜਾ ਟ੍ਰੇਡ ਉਹਦੇ ਵਿੱਚ ਕੀ ਸਿਰਫ ਇੱਕ ਦੂਜੇ ਦੇ ਨਾਲ ਇੱਧਰ ਕਰ ਲੈਣਾ, ਇਹੀ ਕੋਈ ਹੋਰ ਵੱਡੇ ਹਰਡਲ ਨੇ ਜਿਹੜੇ ਕਿ ਇਹ ਐਂਟਰ ਪ੍ਰੋਵਿੰਸ਼ੀਅਲ ਕਰ ਰਹੀ?
ਨਹੀਂ ਸਰ, ਇਹਨਾਂ ਦੀਆਂ ਕੁਛ ਆਪਣੀਆਂ ਜਿਹੜੀਆਂ ਐਗਰੀਮੈਂਟ ਹੋਏ ਹੋਏ ਨੇ, ਕੁਛ ਇਸ ਤਰ੍ਹਾਂ ਦੇ ਹੋਏ ਹੋਏ ਨੇ, ਮੈਂ ਪੂਰੀ ਤਰ੍ਹਾਂ ਐਕਸਪਲੇਨ ਤਾਂ ਨਹੀਂ ਕਰ ਸਕਦਾ ਉਸ ਚੀਜ਼ ਨੂੰ, ਬਟ ਬੜੀ ਆਸਾਨੀ ਨਾਲ ਖੋਲੇ ਜਾ ਸਕਦੇ ਅਗਰ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕੋਜ਼ ਵੀ ਕੇਅਰ।
ਜਸਟਿਨ ਟਰੂਡੋ ਨੇ ਜਿਸ ਕੰਮ ਦੀ ਸ਼ੁਰੂਆਤ ਕੀਤੀ ਸੀ ਮਾਰਕ ਕਾਰਨੀ ਵੀ ਉਹੀ ਕੰਮ ਨੂੰ ਕੰਟੀਨਿਊ ਕਰਨ ਦੇ ਲਈ ਆਗੇ
ਨੇ।
ਕੋਈ ਫਰਕ ਨਹੀਂ ਪੈਂਦਾ ਉਹ ਕੀ ਕਹਿੰਦੇ ਨੇ, ਪਰ ਤੁਸੀਂ ਪੇ ਕਰਦੇ ਹੀ
ਰਹਿਣਾ
ਕਾਰਬਨ ਟੈਕਸ ਕਾਰਨੀ, ਇਹ ਬਿਲਕੁਲ ਹੀ ਜਸਟਿਨ ਵਰਗੇ ਨੇ।
ਦਿਸ ਮੈਸੇਜ ਇਜ਼ ਫਰੋਮ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਟਨ, 9058747171।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ब्रैम्पटन दे विच स्नो दे दौरान कुछ जरूरी हिदायतां। बर्फबारी दौरान सड़क ते पार्किंग दी मनाही है, इस दौरान सारे वाहनां नूं सड़क तों हटा दियो ताकि स्नो प्लो बर्फ नूं साफ कर सके, नहीं तां गैर कानूनी पार्किंग दे दौरान टिकट दित्ती जावेगी, जुर्माना होवेगा अते गड्डी जब्त भी कीती जा सकदी है। ब्रैम्पटन प्लो ट्रैक्टर नाल अपने नेबरहुड विच बर्फ साफ करन दी प्रगति नूं 311 ऐप ते ट्रैक करो। 24 घंटियां विच सारियां सड़कां साफ कर दित्तियां जाणगियां पर भारी